जिस बख्शे बेपरवाह वाहगुरु जी का खालसा वाहगुरु जी की फतेह। परम सम्मान योग साहिब श्री गुरु ग्रंथ साहिब सच्चे पातशाह महाराज जी दे पावन पवित्र हजूरी अंदर सुभाईमान खोए बैठे गुरमुख प्यारे सत संगी जनों, सतगुरु जी दे पावन पवित्र अमृत बचन श्री सुखमनि साहिब जी का जाप आप जी ने संती रूप दे अंदर कीता है। सुखमनि साहिब जी की ओ अमृत गुरबाणी है जिसनों सतगुरु गुरु अर्जुन देव सच्चे पातशाह महाराज जी ने श्री अमृतसर साहब जी की पावन धरती से रामसर जो पावन पवित्र स्थान है उस जगह ते हजूर ने एक पवित्र गुरबाणी उच्चारण की थी। 24 अष्टपदियां ने 24 ही नाथ सतगुरु के पवित्र श्लोक ने एक रहाओ का वचन है सुख मनि सुख अमृत प्रभ नाम भगत जना कै मन विसरा। हर पदे के अंदर 10-10 तुकां ने सतगुरु जी की इस अमृत बाणी नूं किते कोई अंदर एकाग्र करके पढ़े सुखमनि साहिब जी की अमृत गुरबाणी विच केड़ा जीवन का पक्ष है ते केड़े महापुरुष कमाई वाले ने जिन्हां का जिक्र नहीं किया। पूरे गुरु की उपमा उस एक अकाल पुरख वाहिगुरु जी की सिफत जुड़े हुए संत की उपमा संत दोखी दे जीवन की तबाही जुड़े हुए ब्रह्म ज्ञानी की उपमा जुड़े हुए साधु की उपमा ते जे कोई परमेश्वर का सिमरन करे ते सिमरन करन नाल उन्हों किन्नी कु रूहानियत तरक्की मिलती। सतगुरु ने फिर फोके कर्म कांडा का जिक्र दंगियां पखंडियां का जिक्र कोई जीवन का पक्ष ऐसा नहीं जिहड़ा सुखमनि साहिब जी की अमृत बाणी विचों ना सानू मिलता हो। आप जी ने जाप किया है आओ सतगुरु गुरु अर्जुन देव सच्चे पातशाह जिन्हां दे पावन पवित्र अमृत बचना दी विचार आपां करदे आ रहे हैं अज पोह दे महीने राही सतगुरु ने की उपदेश सानू दिता है इस दी विचार गुरु कृपा दे नाल करनी है। आप समूह माई भाई जितने भी बैठे हो कृपा करके एकाग्रता की दात बख्शिया जे जे आप शरीरक तौर पर साहब के चरणों में आए हैं तो यतन करिए अपने ख्याल अपने फुरनिया संकोच दे हुए सतगुरु के पवित्र शब्द की कृपा मान सकीए बख्शो आशीष प्यार अदब दे नाल उचारण करो जी सतनाम श्री वाहे गुरु जी करो बख्शिश फिर उचारण करो जी सतनाम श्री वाहे गुरु जी। सतगुरु गुरु पंचम पातशाह महाराज जी ने 12 माह दे अंदर हर एक महीने का जदों लड़ीवार जिक्र किया खास करके उस महीने जिहड़ी मौसम की रुत की तब्दीली हुई मेरे सतगुरु ने ओदे संबंध विच भी गुरु कृपा नाल बचन कीते ते ओदे अंदर भी हजूर ने रूहानियत दा उपदेश बख्शिश कीता। जिवें हाल दा महीना आया ओदे विच सतगुरु ने तपिश दा गर्मी दा जिक्र कीता। जदों हुण पोह दा महीना आया ते उदों सतगुरु ने कृपा करके ककर दा पाले दा बर्क दा ठंड दा जिक्र कीता, पर एक बख्शिश दोनों शब्दां विच कीती। ते धन गुरु नानक साहब जी दी जोत ने दोनों महीनों दे विच ही ओ कुछ करके संसार नू दस दिता जो कुछ बारह माह विच के। जदों खार दा महीना पड़िया ते साहब ने बचन कह सन आषाढ़ तपंदा तिस लगै खर नहा ना जिन्ना पास, जिन्ना दे कोल हरी वैगुरु नहीं उन्हां नू खार दा तपदा होया महीना जिहड़ा दुख दिंदा, ते जिन्ना दे कोल वैगुरु होवे उन्हां लई आसार सुहंदा। ते अज जदों टो है ते शायद कहन लगे पोख तुखार ना व्यापई कंठ मिलिया हर नाम, कहिंदे देख प्यारिया हार दी तपश केवल उन्हां नू ऐ जेड़े प्रभु दे चरणा विचों टुट गए ने, ते पोह विच भावें कक्कर जितना मर्जी पैंदा रहे जेड़े मालक दे गले नाल जुड़ गए प्रभु दे चरणा विच लग गए, साहब कहिंदे ने उन्हां नू पोह दा कक्कर भी कुछ नहीं कहिंदा। ते केवल ये बासमुखी नहीं, साहब गुरु ग्रंथ साहब की बाणी विच जदों तुखारी बारह माह पढ़ लें साहब धन गुरु नानक साहब ने एक बचन कहा, कहिंदे पोह दा महीना आया ते इन्नी लोहड़े की सर्दी आ गई। सब कहन लगे पोख तुखार पड़े वन त्रिण रस सुख, ये बारह माह विच पोह दे महीने संबंधी तुखारी राग विच सब कहने पोख तुखार पड़े। तुखार दा अर्थ कक्कर पैना बर्फ पैनी। हजूर कहने देखना की प्यावा के पोह दे महीने अंदर कक्कर पैना शुरू हो गया, ते उस ककर ने उस बर्फ ने उस ठंड ने अपनी ताकत जदों दिखाई साहब कहन लगे रुख जेड़े हरे सन इस ककर करके रुखां दियां टाहणियां दे पत्ते भी सुक गए, जमीन ते उगया होया कोमल घा भी सुक गया, इत्थों तक के पोह दा ककर पैंदा है ते फसलां ते जेड़े फल ने फलां दा रस भी सुकना शुरू हो जांदा है। ते सियाणे लोक तां इत्थों तक कहिंदे सन कि पोह दे ककर विच तां दुध देण वाला दुधारू पशु उह भी अपना दुध सुका जांदा है। साहब धन गुरु नानक साहब कहन लगे पोख तुखार पड़े वन त्रिण रस सुख है, जंगल दे तिनकियां दा रस हो गए आवत की नाही, हे मेरे मालक की इस पोह दे ककर विच तू कृपा करके आएगा नहीं, आवत की नहीं तू क्यों नहीं आंदा पिया। कह लगे मन तन वश मुख है, इत्थे मन ते तन दोनां नूं सिहारी लगी नन्ने नूं। साहब कहिंदे ने वेख पोह दे ककर ने फसलां सुका दित्तियां, जीव जंतु तड़पदे पए ने, तू क्यों नहीं आंदा पिया, मेरे मन विच मेरे तन विच मेरे मुख विच केवल तेरा नाम वसिया पिया। साहब कहिंदे ने जिहदे मन विच तन विच मुख विच पोह दे महीने विच वाहिगुरु जी दा नाम वस गया उहनूं फिर साहब कहिंदे ने पोख तुखार ना व्यापई, पोह दे महीने दा ठंडा ककर पैंदी कोई बर्फ उहनूं व्यापदी नहीं। क्यों? साहब कहिण लगे कंठ मिलिया हर नाम, नाम दा अर्थ इत्थे पति परमेश्वर, कंठ दा अर्थ गला। कहिण लगे जिन्हां नूं परमेश्वर ने अपने गले नाल ला लिया प्यारे उहनां नूं पोह दा ककर वकारां दा ककर कुछ नहीं जी कहिंदा। गुरु परमेश्वर अपने गले नाल ला लै ते साडी सभ्यता दे अंदर गले नाल उहनूं लाया जांदा जिन्हूं अत अत दा नेह करिए अत दा प्यार होवे। ध्यान दिया जे हर एक मुल्क दी सभ्यता अपने अपने ढंग दा कल्चर है। हुण आपां जदों वड्डे दा अदब करना गुरु ग्रंथ साहिब दी हजूरी विच आउने आ ते सिर नूं ढक के आंगे, ते कई थावां इत्थे भी देखण नूं मिलदियां ने जिथे वड्डे दा अदब करना होवे ओह अपने सिर तों कैप ला लैंदे ने टोपी उतार लैंदे ने। सतगुरु ने जिथे ते शब्द वरत्या कंठ मिलिया हर नाम, गले नाल मिला लिया, गले नाल उहनूं मिलाया जांदा है जिहदे नाल अत दा नेम है अत दा प्यार है। धन गुरु ग्रंथ साहिब विचों तिन्न क प्रमाण अर्थ करने ने ਕਿ ਗਲੇ ਨਾਲ ਜਿਨ੍ਹਾਂ ਨੂੰ ਗੁਰੂ ਲਾ ਲੈ ਪਿਆਰਿਓ ਉਹਨਾਂ ਦੇ ਸਾਰੇ ਦੁੱਖ ਕੱਟ ਦਿੰਦੇ, ਜਿਨ੍ਹਾਂ ਨੂੰ ਸਤਿਗੁਰੂ ਗਲੇ ਨਾਲ ਲਾ ਲੈ ਉਹਨਾਂ ਦੇ ਅੰਦਰ ਦੇ ਔਗਣ ਸਾੜ ਦਿੰਦੇ। ਤੇ ਜਿਵੇਂ ਇੱਕ ਬੱਚਾ ਭੁੱਲ ਕਰੇ ਮਾਂ ਝਿੜਕੇ, ਤੇ ਜਦੋਂ ਝਿੜਕ ਕੇ ਆਪਣੇ ਗਲੇ ਨਾਲ ਉਹਦੇ ਅੱਥਰੂ ਦੇਖ ਕੇ ਲਾਉਂਦੀ ਏ, ਇੱਕ ਵਾਰੀ ਘੁੱਟ ਕੇ ਸੀਨੇ ਨਾਲ ਲਾਏ ਤੇ ਮਾਂ ਦਾ ਮਮਤਾ ਮਾਂ ਦਾ ਪਿਆਰ ਬੱਚੇ ਉੱਤੇ ਰਹਿਮਤ ਕਰ ਜਾਂਦਾ। ਆ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦਾ ਤਨਾ ਸ੍ਰੀ ਰਾਗ ਪੜ੍ਹਿਓ, ਕੰਠ ਮਿਲਿਆ ਹਰ ਨਾਮ, ਅਰਜ਼ ਕਰਨੀ ਇੱਕ ਇੱਕ ਪੰਕਤੀ ਤੇ ਥੋੜੀ ਜਿਹੀ ਤਵੱਜੋ ਦਿਆ ਜੇ। ਸਾਹਿਬ ਦਾ ਅੰਮ੍ਰਿਤ ਬਚਨ ਪੜ੍ਹਨੀਆਂ ਤਨਾਸਰੀ ਮਹੱਲਾ ਪੰਜਵਾਂ। ਸਾਹਿਬ ਕਹਿੰਦੇ ਨੇ ਚਤੁਰ ਦਿਸ਼ਾ ਕੀਨੋ ਬਲ ਆਪਣਾ, ਗਲੇ ਨਾਲ ਕਿਸੇ ਕਿਸੇ ਟਾਵੇਂ ਟਾਵੇਂ ਨੂੰ ਲਾਉਂਦਾ ਮੇਰਾ ਸਾਈਂ, ਤੇ ਜਿਹਨੂੰ ਲਾ ਲਿਆ ਫਿਰ ਉਹਨੂੰ ਕੱਕਰ ਨਹੀਂ ਵਿਆਪਦਾ। ਸਾਹਿਬ ਕਹਿੰਦੇ ਨੇ ਚਾਰੇ ਦਿਸ਼ਾਵਾਂ ਤੇ ਰਹਿਮਤ ਨਾਲ ਨਿਵਾਜੀਆਂ ਨੇ, ਹਰ ਥਾਂ ਤੇ ਤੇਰਾ ਬਲ ਤੇਰੀ ਤਾਕਤ ਹੈ। ਚਤੁਰ ਦਿਸ਼ਾ ਕੀਨੋ ਬਲ ਆਪਣਾ, ਪਰ ਇੱਕ ਕਿਰਪਾ ਕੀਤੀ ਆ, ਰਹਿਮਤਾਂ ਤੇ ਚਾਰੇ ਚੁਫੇਰੇ ਨੇ ਤੇਰੀਆਂ, ਪਰ ਸਿਰ ਉੱਪਰ ਕਰ ਧਾਰਿਓ ਤੇ ਜਿਨ੍ਹਾਂ ਨੂੰ ਤੂੰ ਆਪਣੇ ਗਲੇ ਨਾਲ ਲਾਣਾ ਨਾ ਉਹਨਾਂ ਦੇ ਸਿਰ ਦੇ ਉੱਤੇ ਤੁਸੀਂ ਕਿਰਪਾ ਕਰਕੇ ਆਪਣਾ ਹੱਥ ਰੱਖਿਆ ਹੋਵੇ, ਉਹਨਾਂ ਦੇ ਸਿਰ ਉੱਤੇ ਤੇਰਾ ਹੱਥ ਹੈ। ਵਾਹਿਗੁਰੂ ਸਰਬ ਵਿਆਪਕ ਹੈ, ਰਿਜ਼ਕ ਸਭ ਨੂੰ ਦਿੰਦਾ, ਰਹਿਮਤ ਸਭ ਤੇ ਕਰਦਾ, ਪਰ ਸਿਰ ਉਹਦੇ ਤੇ ਹੱਥ ਰੱਖਦਾ ਜਿਹਦੇ ਉੱਤੇ ਉਹਨੇ ਰਹਿਮਤਾਂ ਦੀ ਬਖਸ਼ਿਸ਼ ਕਰਨੀ। ਕਹਿਣ ਲੱਗੇ ਚਤੁਰ ਦਿਸ਼ਾ ਕੀਨੋ ਬਲ ਆਪਣਾ, ਸਿਰ ਉੱਪਰ ਕਰ ਧਾਰਿਓ ਕਿਰਪਾ ਕਤਾਰ ਅਵ ਲੋਕਨ ਕੀਨੋ, ਜਿਨ੍ਹਾਂ ਦੇ ਸਿਰ ਤੇ ਤੁਸੀਂ ਹੱਥ ਰੱਖੋ ਫਿਰ ਉਹਨੂੰ ਆਪਣੀ ਕਿਰਪਾ ਦੀ ਦ੍ਰਿਸ਼ਟੀ ਨਾਲ ਦੇਖਣਾ। ਗੁਰਮੁਖੋ, ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਦੋਂ ਪੜ੍ਹ ਕੇ ਆਪਾਂ ਅਖੀਰ ਤੇ ਆਵਾਂਗੇ ਨਾ, ਅਖੀਰ ਤੇ ਇੱਕੋ ਗੱਲ ਮੁੱਕਦੀ ਹੈ ਵੀ ਤੇਰੀ ਕਿਰਪਾ, ਤੇਰੀ ਨਦਰ, ਤੇਰੀ ਬਖਸ਼ਿਸ਼, ਉਹਦੀ ਬਖਸ਼ਿਸ਼ ਤੋਂ ਬਿਨਾਂ ਕੁਛ ਨਹੀਂ। ਇਹੀ ਕਾਰਨ ਸਿਰਫ ਇੱਕ ਦੋ ਪ੍ਰਮਾਣ ਅਰਜ਼ ਕਰਨੇ ਨੇ। ਧੰਨ ਗੁਰੂ ਗ੍ਰੰਥ ਸਾਹਿਬ ਚ ਕਬੀਰ ਸਾਹਿਬ ਤੇ ਫਰੀਦ ਸਾਹਿਬ ਦੇ ਦੋ ਸ਼ਲੋਕਾਂ ਵਿੱਚੋਂ ਬਾਬਾ ਫਰੀਦ ਸਾਹਿਬ ਨੇ ਇੱਕ ਬਚਨ ਕਿਹਾ, ਕਹਿੰਦੇ ਜਗਿਆਸੂ ਜੇ ਤੂੰ ਚਾਹੁੰਦਾ ਵੀ ਤੈਨੂੰ ਨਾਮ ਦੀ ਦਾਤ ਮਿਲ ਜਾਏ ਫਿਰ ਇੱਕ ਕੰਮ ਕਰਿਆ ਕਰ, ਪਿੱਛਲ ਰਾਤ ਉੱਠ ਕੇ ਸਾਈਂ ਦੀ ਭਗਤੀ ਸਾਈਂ ਦੀ ਯਾਦ ਵਿੱਚ ਜੁੜ। ਤੇ ਮਹਾਰਾਜ ਪਿੱਛਲ ਰਾਤ ਕੀ ਮਿਲਦਾ? ਕਹਿਣ ਲੱਗੇ ਜਿਹੜੇ ਪਿੱਛਲ ਰਾਤ ਜਾ ਕੇ ਗੁਰੂ ਗੁਰੂ ਜਪਦੇ ਨੇ ਨਾ ਉਹਨਾਂ ਦੀ ਝੋਲੀ ਵਿੱਚ ਰਸਦਾਇਕ ਫਲ ਪੈਂਦੇ, ਉਹਨਾਂ ਨੂੰ ਫਲ ਮਿਲਦਾ। ਸਾਹਿਬ ਨੇ ਉੱਥੇ ਇੱਕ ਬਚਨ ਕਿਹਾ, ਸਿਰਫ ਅਰਜ਼ ਕਰ ਰਿਹਾ ਜੇ ਤੇਰੀ ਕਿਰਪਾ ਦ੍ਰਿਸ਼ਟੀ ਹੋ ਜਾਏ। ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨ ਨੇ, ਕਹਿਣ ਲੱਗੇ ਪਹਿਲੇ ਪੈਰੇ ਫੁੱਲਾ ਫਲ ਕੀ ਪੱਛਾ ਰਾਤ, ਪਿੱਛਲ ਰਾਤ ਫਲ ਮਿਲੇਗਾ ਪਰ ਜੋ ਜਗਨ ਲਹਨ ਸੇ ਸਾਈਂ ਕੰਨੋ ਦਾਤ, ਜਿਹੜੇ ਜਾਗਣਗੇ ਦਾਤ ਉਹਨਾਂ ਨੂੰ ਮਿਲਣੀ। ਰਾਤ ਕਥੂਰੀ ਪਿੰਡੀ ਵੰਡੀਏ ਸੁੱਤਿਆਂ ਮਿਲੇ ਨਾ ਭਾਉ, ਜਿਹੜੇ ਜਾਗਦੇ ਨੇ ਦਾਤ ਉਹਨਾਂ ਨੂੰ ਮਿਲੇਗੀ। ਜੋ ਜਗਨ ਲਹਨ ਸੇ ਸਾਈਂ ਕੰਨੋ ਦਾਤ, ਅੱਗੇ ਫਿਰ ਆਉਂਦਾ ਮਹੱਲਾ ਪਹਿਲਾ। ਸਾਹਿਬ ਗੁਰੂ ਨਾਨਕ ਦੇਵ ਕਹਿੰਦੇ ਪਿੱਛਲ ਰਾਤ ਜਾਗੀ ਪਰ ਜਾ ਕੇ ਇਹ ਨਾ ਦਾਵਾ ਕਰਦੀ ਹੁਣ ਮੇਰਾ ਹੱਕ ਬਣ ਗਿਆ, ਕਿਰਪਾ ਮੈਨੂੰ ਮਿਲੀ, ਮੇਰਾ ਹੱਕ ਬਣਦਾ ਮੈਨੂੰ ਮਿਲੇ। ਸਾਹਿਬ ਨੇ ਉੱਥੇ ਦੇਖੋ ਗੱਲ ਰਹਿਮਤ ਦੀ ਕੀਤੀ, ਜਾਗਣਾ ਉਦਮ ਕਰਨਾ ਮੁਸ਼ਕਤ ਕਰਨਾ ਰੱਬ ਦੀ ਕਿਰਪਾ ਹੀ, ਪਰ ਦਾਵਾ ਨਾ ਕਰੀ। ਸਾਹਿਬ ਕਹਿਣ ਲੱਗੇ ਦਾਤੀ ਸਾਹਿਬ ਸੰਧੀਆਂ ਕਿਆ ਚੱਲੈ ਕਿਸ ਨਾਲ, ਇੱਕ ਜਗੰਦੇ ਨਾ ਲੈਣ ਇੱਕ ਸੁੱਤਿਆ ਦੇ ਉਠਾ ਲਈ ਉਹਦੀ ਕਿਰਪਾ, ਇੱਕ ਜਾਗਦਾ ਕੋੜਾ ਰਹਿ ਜਾਂਦਾ ਤੇ ਇੱਕ ਨੂੰ ਚੰਝੋਣ ਕੇ ਉਠਾਉਂਦਾ ਤੇ ਉਹਦੇ ਅੰਦਰ ਨੂੰ ਨਾਮ ਵਿੱਚ ਰੰਗ ਦਿੰਦਾ। ਇਹ ਬਚਨ ਸਾਹਿਬ ਬਾਬਾ ਕਬੀਰ ਜੀ ਨੇ ਕਹੇ। ਕਹਿਣ ਲੱਗੇ ਮਾਲਕ ਕਬੀਰ ਮਹਿੰਦੀ ਕਰਕੇ ਘਾਲਿਆ ਆਪਣੇ ਆਪ ਨੂੰ, ਇਸ ਤਰ੍ਹਾਂ ਬਰੀਕ ਪੀ ਦਿੱਤਾ ਘਾਲਣਾ ਘਾਲੀ ਜਿਵੇਂ ਮਹਿੰਦੀ ਨੂੰ ਕੋਈ ਪੀ ਦਿੰਦਾ। ਕਹਿਣ ਲੱਗੇ ਕਬੀਰ ਮਹਿੰਦੀ ਕਰਕੇ ਘਾਲਿਆ ਆਪ ਪਿਸਾਏ ਪਿਸਾਏ, ਤੈਸੈ ਬਾਤ ਨਾ ਪੁੱਛਿਆ ਕਦੋਂ ਨਾ ਲਾਈ ਪਾਏ, ਇੰਨੀ ਕਮਾਈ ਕੀਤੀ ਘਾਲਣਾ ਘਾਲੀ ਤੇ ਤੁਸੀਂ ਮੈਨੂੰ ਆਪਣੇ ਚਰਨਾਂ ਦੀਆਂ ਤਲੀਆਂ ਨੂੰ ਕਿਉਂ ਨਹੀਂ ਲਾਇਆ। ਅੱਗੇ ਹੁੰਦਾ ਮਹੱਲਾ ਤੀਜਾ। ਗੁਰੂ ਅਮਰਦਾਸ ਜੀ ਕਹਿਣ ਲੱਗੇ ਨਹੀਂ, ਘਾਲਣਾ ਵੀ ਬੜੀ ਚੰਗੀ ਗੱਲ ਹੈ ਪਰ ਚੇਤੇ ਰੱਖ ਨਾਨਕ ਮਹਿੰਦੀ ਕਰਕੇ ਰੱਖਿਆ, ਕੱਲੀ ਘਾਲਣਾ ਨੀ ਸੋ ਸੌ ਨਦਰ ਕਰੇ, ਜਿੱਥੇ ਘਾਲਣਾ ਉੱਥੇ ਨਾਲ ਨਦਰ ਵੀ ਚਾਹੀਦੀ, ਸੋ ਸੌ ਨਦਰ ਕਰੇ ਆਪੇ ਪੀਸੈ ਆਪੇ ਕਸੈ ਆਪੇ ਹੀ ਲਾਏ ਲੈ, ਪਿਆਰਿਆ ਇਹ ਪਿਰਮ ਪਿਆਲਾ ਖਤਮ ਕਰ ਜੈ ਭਾਵੈ ਤੈ ਦੇ ਜਿਹਦੇ ਤੇ ਉਹਦੀ ਕਿਰਪਾ ਉਹਨੇ ਦਾਤ ਦੇਣੀ। ਤਵੱਜੋ ਦਿਓ ਜਿਹੜੀ ਅਰਜ਼ ਕਰ ਰਿਹਾ ਕਿ ਕੰਚ ਮਿਲਿਆ ਹਰ ਨਾ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉੱਪਰ ਕਰ ਧਾਰੇ ਹੋ ਕਿਰਪਾ ਕਟਾਕ ਅਵਲੋਕਨ ਕੀਨੋ ਦਾਸ ਦਾ ਦੁੱਖ ਵਿਧਾਰੇ ਹੋ ਹਰ ਜਨ ਰਾਖੇ ਗੁਰ ਗੋਬਿੰਦ ਤੇ ਜਿਹਨਾਂ ਨੂੰ ਰੱਖ ਲੈਂਦਾ ਫਿਰ ਉਹਨਾਂ ਦੇ ਮੇਰੇ ਕੱਕਰ ਕਿਉਂ ਜਾਣਾ ਕਿਉਂਕਿ ਕਹਿਣ ਲੱਗੇ ਕੰਠ ਲਾਏ ਅਵਗੁਣ ਸਭ ਮੇਟੈ ਦਿਆਲ ਪੁਰਖ ਬਖਸ਼ੰਦ ਆਪਣੇ ਗਲੇ ਨਾਲ ਜਿਹਨੂੰ ਲਾ ਲੈ ਉਹਦੇ ਅਵਗੁਣਾਂ ਦਾ ਖਾਤਮਾ ਕਰ ਦਿੰਦਾ। ਹਰ ਜਨ ਰਾਖੈ ਗੁਰੂ ਗੋਬਿੰਦ ਕੰਠ ਲਾਏ ਅਵਗੁਣ ਸਭ ਮੇਟੇ ਦਿਆਲ ਪੁਰਖ ਬਖਸ਼ੰਦ ਫਿਰ ਕਹਿੰਦੇ ਜਿਹਨੂੰ ਗਲੇ ਨਾਲ ਲਾ ਲੈ ਕਦੀ ਤੱਕ ਉਹ ਦੋ ਪ੍ਰਮਾਣ ਅਰਜ਼ ਕਰਦੇ ਨੇ। ਗਲੇ ਨਾਲ ਲਾਣਾ ਕੋਈ ਐਵੇਂ ਖੇਡ ਨਹੀਂ। ਕਹਿੰਦੇ ਨੇ ਜਿਹਨੂੰ ਤੂੰ ਗਲੇ ਨਾਲ ਲਾ ਲੈ ਫਿਰ ਉਹਨੂੰ ਕਹਿ ਦੇਣਾ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੈ ਇਹਾਂ ਉਹ ਸੱਚ ਹੋਵੇ। ਉਹਦੇ ਬਚਨ ਨੂੰ ਨਾ ਇਸ ਦੁਨੀਆਂ ਵਿੱਚ ਤੇ ਨਾ ਪਰਲੋਕ ਵਿੱਚ ਕੋਈ ਝੂਠਿਆਂ ਪੈਣ ਦਿੰਦਾ ਜਿਹਨੂੰ ਆਪਣੇ ਗਲੇ ਨਾਲ ਲਾਉਂਦਾ। ਦੂਜਾ ਬਚਨ ਗੁਰੂ ਗ੍ਰੰਥ ਸਾਹਿਬ ਵੀ ਤੱਕਿਓ ਇੱਕੋ ਹੀ ਪ੍ਰਮਾਣ ਹੈ ਕੰਚ ਨਾਲ ਜੁੜੇ ਹੋਏ ਸੰਬੰਧੀ ਸਾਹਿਬ ਦਾ ਅੰਮ੍ਰਿਤ ਬਚਨ ਹੁੰਦਾ। ਹਜ਼ੂਰ ਕਹਿੰਦੇ ਚੰਚਲ ਮਤ ਬਾਰਕ ਬਪਰੇ ਕੀ ਸਰਪ ਅਗਨ ਘਰ ਮੇਲੇ ਜਿਹਨੂੰ ਗਲੇ ਨਾਲ ਲਾ ਲੈ। ਇੱਥੇ ਕਹਿ ਰਹੇ ਨੇ ਜੋ ਮੰਗੇਗਾ ਉਹ ਦਏਗਾ ਤੇ ਦੂਜਾ ਪ੍ਰਮਾਣ ਕਦੀ ਦੇਖੋ ਸਾਹਿਬ ਦਾ ਕਹਿੰਦੇ ਬੱਚੇ ਦੀ ਮਤ ਚੰਚਲ ਹੈ ਤੇ ਚੰਚਲ ਮਤ ਦਾ ਅਰਥ ਹੀ ਹੁੰਦਾ ਜਿਹਦੇ ਅੰਦਰ ਕੋਈ ਟਿਕਾਓ ਨਹੀਂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਨੇ ਗੁਰੂ ਹਜ਼ੂਰ ਨੇ ਬੱਚੇ ਦੀਆਂ ਉਦਾਹਰਨਾਂ ਬੜੀਆਂ ਬਾਣੀ ਵਿੱਚ ਲਈਆਂ ਨੇ। ਜਿਵੇਂ ਮਨ ਦੀ ਗੱਲ ਵੀ ਕਹੀ ਧੰਨ ਗੁਰੂ ਰਾਮਦਾਸ ਜੀ ਦਾ ਬਚਨ ਪੜ੍ਹਨੇ ਕਾਇਆ ਨਗਰ ਇੱਕ ਬਾਲਕ ਵਸਿਆ ਖਿੰਨ ਪਲ ਫਿਰ ਨਾ ਰਹਾਈ ਅਨਕ ਉਪਾਵ ਜਤਨ ਕਰ ਥਾਕੇ ਬਾਰਗ ਬਾਰ ਭਰਮਾਈ। ਕਹਿੰਦੇ ਮਨ ਤਾਂ ਬੱਚੇ ਦੀ ਤਰ੍ਹਾਂ ਚੰਚਲ ਉੱਥੇ ਸਾਹਿਬ ਕਹਿਣ ਲੱਗੇ ਚੰਚਲ ਮਤ ਬਾਰਕ ਬਪਰੇ ਕੀ ਬੱਚੇ ਦੀ ਬੁੱਧੀ ਚੰਚਲ ਤੇ ਅੱਗ ਬਲਦੀ ਪਈ ਸੀ ਅੱਗ ਦਾ ਰੰਗ ਤੱਕਿਆ ਸਮਝ ਹੈ ਨਹੀਂ ਸੀ ਬਲਦੇ ਕੋਲੇ ਪਏ ਸਨ ਬੱਚਾ ਰਿੜਦਾ ਆਇਆ ਉਹਨੇ ਆਉਂਦਿਆਂ ਸਾਰ ਉਸ ਬਲਦੇ ਹੋਏ ਕੋਲੇ ਨੂੰ ਉਸ ਲਾਲ ਸੁਰਖ ਕੋਲੇ ਨੂੰ ਆਪਣੇ ਹੱਥ ਵਿੱਚ ਪਕੜ ਲਿਆ ਤੇ ਮਾਂ ਦੂਰੋਂ ਆਈ ਉਹਨੇ ਇੱਕੋ ਦਮ ਨਾਲੇ ਪੈ ਨੂੰ ਧੋ ਕੇ ਪਰਾ ਕੀਤਾ ਤੇ ਝਿੜਕਿਆ ਤੇ ਬੱਚੇ ਦੀਆਂ ਅੱਖਾਂ ਵਿੱਚੋਂ ਅੱਥਰੂ ਆ ਗਏ। ਸਾਹਿਬ ਕਹਿਣ ਲੱਗੇ ਬੱਚਾ ਖੇਡਦਾ ਪਿਆ ਸੀ ਤੇ ਕਿਤੇ ਸੱਪ ਆ ਗਿਆ ਉਸ ਵਿਚਾਰੇ ਨੂੰ ਪਤਾ ਨਹੀਂ ਸੀ ਉਹਦੇ ਭਾਣੇ ਕਿ ਬਹੁਤ ਸੋਹਣਾ ਖਿਡੌਣਾ ਉਹ ਦੌੜ ਕੇ ਸੱਪ ਨੂੰ ਪਕੜਨ ਲੱਗਾ। ਮਾਂ ਨੇ ਧੂ ਵੀ ਲਿਆ ਤੇ ਨਾਲੇ ਚਪੇੜ ਵੀ ਜਦੋਂ ਮਾਰੀ ਬੱਚਾ ਰੋ ਪਿਆ ਕਹਿਣ ਲੱਗੇ ਜਦੋਂ ਅੱਖਾਂ ਵਿੱਚੋਂ ਅੱਥਰੂ ਆਏ ਪਛਤਾਵੇ ਦੇ ਤੇ ਕੁੱਟ ਕੇ ਮਾਂ ਨੇ ਸੀਨੇ ਨਾਲ ਲਾ ਲਿਆ ਤੇ ਰੋਂਦੇ ਹੋਏ ਨੂੰ ਕਹਿ ਦਿੱਤਾ ਕਿ ਮੇਰੇ ਘਰ ਦੇ ਅੰਦਰ ਮੇਰੇ ਬੱਚਿਆ ਜੋ ਕੁੱਝ ਵੀ ਮੰਗੇਗਾ ਇਹਨੂੰ ਮੋੜਿਓ ਨਾ ਕਿਉਂਕਿ ਇਸ ਨੂੰ ਕੀ ਪਤਾ ਸੀ ਇਸ ਸੱਪ ਤੇ ਅੱਗ ਦਾ। ਸਾਹਿਬ ਕਹਿੰਦੇ ਨੇ ਗਲੇ ਨਾਲ ਲਾਏ ਉਦੋਂ ਜਾਂਦਾ ਜਦੋਂ ਅੱਖਾਂ ਵਿੱਚੋਂ ਕਿਤੇ ਪਛਤਾਵੇ ਦਾ ਨੀਰ ਆ ਜਾਏ। ਸਾਹਿਬ ਦੇ ਅੰਮ੍ਰਿਤ ਬਚਨ ਨੇ ਚੰਚਲ ਮਤ ਬਾਰਕ ਬਪਰੇ ਕੀ ਸਰਪ ਅਗਨ ਕਰ ਮੇਲੈ ਮਾਤਾ ਪਿਤਾ ਕੰਠ ਲਾਏ ਰੱਖ ਹੈ ਅਨੰਦ ਸਹਿਜ ਤਬ ਖੇਲੈ। ਕਹਿਣ ਲੱਗੇ ਜਿਸ ਕਾ ਪਿਤਾ ਤੂੰ ਹੈ ਮੇਰੇ ਸਵਾਮੀ ਤਿਸ ਬਾਰਕ ਭੂਖ ਕੈਸੀ ਨਮਿਤ ਨਾਮ ਨਿਧਾਨ ਗ੍ਰਹਿ ਤੇਰੇ ਮਨ ਬੰਚ ਹੈ ਸੋ ਲੈਸੀ ਪਿਤਾ ਕਿਰਪਾਲ ਆ ਗਿਆ ਇਹ ਦੀਨੀ ਬਾਰਕ ਮੁੱਖ ਮੰਗੇ ਸੋ ਦੇਣਾ। ਹੁਣ ਉਧਰ ਤੱਕੋ ਉੱਥੇ ਜਿਹਨੂੰ ਗਲੇ ਨਾਲ ਲਾਇਆ ਕਹਿਣ ਲੱਗੇ ਜੋ ਮੰਗੈ ਠਾਕੁਰ ਆਪਣੇ ਤੇ ਇੱਥੇ ਕਹਿਣ ਲੱਗੇ ਬਾਰਕ ਮੁੱਖ ਮੰਗੈ ਸੋ ਦੇਣਾ ਤੇ ਜਿਹੜਾ ਚੰਚਲ ਮਤ ਵਾਲਾ ਸੀ ਗਲੇ ਨਾਲ ਲਾਇਆ ਤੇ ਇੰਨੀ ਕਿਰਪਾ ਹੋ ਗਈ। ਕਹਿਣ ਲੱਗੇ ਨਹੀਂ ਬਾਪੂ ਹੁਣ ਸੱਪ ਤੇ ਅੱਗ ਨਹੀਂ ਤੁਸੀਂ ਕਹਿ ਦਿੱਤਾ ਕਿ ਬਾਰਕ ਮੁੱਖ ਮੰਗੈ ਸੋ ਦੇਣਾ ਨਾਨਕ ਬਾਰਕ ਦਰਸ ਪ੍ਰਭ ਚਾਹੈ ਮੋਏ ਹਿਰਦੈ ਬਸੈ ਨਿਤ ਚਰਨਾ। ਬਸ ਇੱਕੋ ਇੱਛਾ ਹੈ ਆਪਣੇ ਗਲੇ ਨਾਲ ਲਾ ਤੇ ਤੇਰੇ ਚਰਨ ਮੇਰੇ ਹਿਰਦੇ ਵਿੱਚ ਵਸ ਜਾਣ। ਤੀਸਰਾ ਪ੍ਰਮਾਣ ਕਿ ਜੇ ਕਿਸੇ ਨੂੰ ਸਾਈਂ ਆਪਣੇ ਗਲੇ ਨਾਲ ਲਾ ਲੈ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਉਹਨਾਂ ਦਾ ਅੰਮ੍ਰਿਤ ਬਚਨ ਅਕਸਰ ਅਸੀਂ ਪੜ੍ਹਨੇ। ਹਜ਼ੂਰ ਨੇ ਉੱਥੇ ਇੱਕ ਮੰਗ ਮੰਗੀ ਜਿੱਥੇ ਨਾਮ ਦੀ ਮੰਗ ਸਿਮਰਨ ਦੀ ਮੰਗ ਉੱਥੇ ਕਹਿਣ ਲੱਗੇ ਪ੍ਰਭ ਕੀਜੈ ਕਿਰਪਾ ਨਿਧਾਨ ਹਮ ਹਰ ਗੁਣ ਗਾਵੇਂਗੇ ਹਉ ਤੁਮਰੀ ਕਰੋ ਨਿਤ ਆਸ ਪ੍ਰਭ ਮੋਏ ਕਬ ਗੱਲ ਆਵੇਂਗੇ। ਹੇ ਮਾਲਕ ਮੈਂ ਉਸ ਦਿਨ ਦੀ ਆਸ ਕਰਨਾ ਕਦੋਂ ਤੂੰ ਕਿਰਪਾ ਕਰਕੇ ਮੈਨੂੰ ਆਪਣੇ ਗਲੇ ਨਾਲ ਲਾ ਲੈ। ਧੰਨ ਗੁਰੂ ਅਰਜਨ ਸਾਹਿਬ ਅੱਜ ਕਹਿਣ ਲੱਗੇ ਕਿ ਦੇਵ ਪਿਆਰਿਆ ਕਿ ਪੋਖ ਤੁਖਾਰ ਨਾ ਵਿਆਹ ਪਈ ਪੋਹ ਦੇ ਮਹੀਨੇ ਵਿੱਚ ਕੱਕਰ ਉਹਨਾਂ ਨੂੰ ਕੁਛ ਨਹੀਂ ਕਹਿੰਦਾ ਕੰਠ ਮਿਲਿਆ ਹਰ ਨਾ ਜਿਹੜੇ ਸਾਈਂ ਦੇ ਗਲੇ ਨਾਲ ਮਿਲ ਗਏ ਤੇ ਕਦੀ ਦੇਖੋ ਕੇਵਲ ਕਹਿਣ ਮਾਤਰ ਨਹੀਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਉਹਨਾਂ ਦੇ ਪਵਿੱਤਰ ਜੀਵਨ ਨੂੰ ਪੜ੍ਹੋ। ਕੇਵਲ ਇਹ ਸਾਹਿਬ ਦੀਆਂ ਖਿਆਲੀ ਉਡਾਰੀਆਂ ਨਹੀਂ, ਜਦੋਂ ਦੇਖਦੇ ਹਾਂ ਬਜ਼ੁਰਗ ਮਾਂ ਅਕਸਰ ਕੱਕਰ ਦੋ ਤਰ੍ਹਾਂ ਦੇ ਅਵਸਥਾ ਵਾਲਿਆਂ ਨੂੰ ਬਹੁਤ ਤੰਗ ਕਰਦਾ। ਇੱਕ ਠੰਡ ਬਜ਼ੁਰਗ ਨੂੰ ਬਹੁਤ ਲੱਗੇਗੀ ਤੇ ਦੂਸਰੀ ਠੰਡ ਬੱਚੇ ਨੂੰ ਬਹੁਤ ਲੱਗੇਗੀ। ਅਕਸਰ ਅਸੀਂ ਪਿੰਡਾਂ ਵਿੱਚ ਤੱਕਦੇ ਆਏ ਹਾਂ, ਮਨੁੱਖ ਆਮ ਜਵਾਨ ਬੰਦਾ ਤੁਰਿਆ ਜਾਏ ਉਹ ਸਰਦੀ ਦਾ ਮੁਕਾਬਲਾ ਕਰ ਲੈਂਦਾ, ਪਰ ਬੱਚੇ ਨੂੰ ਕਿਤੇ ਥੋੜੀ ਜਿਹੀ ਹਵਾ ਲੱਗੇ ਉਸੇ ਵੇਲੇ ਠੰਡ ਉਹਦੇ ਤੇ ਅਸਰ ਕਰਦੀ ਸਰੀਰ ਤੇ। ਤੇ ਜੇ ਕਿਤੇ ਕੋਈ ਬਜ਼ੁਰਗ ਹੋਵੇ ਉਹ ਕਿਤੇ ਠੰਡ ਵਿੱਚ ਨਿਕਲੇ ਤੇ ਆਪਾਂ ਕਹਿੰਦੇ ਹਾਂ ਬਜ਼ੁਰਗ ਨੂੰ ਇਸ ਸਿਆਲ ਵਿੱਚ ਠੰਡ ਲੱਗ ਗਈ, ਉਸ ਠੰਡ ਨੇ ਉੱਠਣ ਨਹੀਂ ਦਿੱਤਾ। ਬਜ਼ੁਰਗ ਤੇ ਬੱਚੇ ਤੇ ਸਰਦੀ ਬੜਾ ਅਸਰ ਕਰਦੀ, ਪਰ ਮੇਰੇ ਗੁਰੂ ਨਾਨਕ ਸਾਹਿਬ ਦੇ ਘਰੋਂ ਆਵਾਜ਼ ਆਈ, ਜੇ ਮਾਲਕ ਗਲੇ ਨਾਲ ਮਿਲਿਆ ਹੋਵੇ ਤੇ ਬੁੱਢੜੀ ਮਾਂ ਮਾਤ ਗੁਜਰੀ ਤੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ, ਬਜ਼ੁਰਗ ਤੇ ਬੱਚੇ ਦੋਵੇਂ ਪੋਹ ਦੇ ਮਹੀਨੇ ਵਿੱਚ ਕਿਤੇ ਠੰਡੇ ਬੁਰਜ ਤੇ ਬੈਠੇ ਹੋਣ, ਜੇ ਗੁਰੂ ਦੇ ਚਰਨਾਂ ਨਾਲ ਜੁੜੇ ਨੇ ਤੇ ਠੰਡੇ ਬੁਰਜ ਤੇ ਬੈਠਿਆ ਹੋਇਆ, ਨਾ ਬਜ਼ੁਰਗ ਨੂੰ ਤੇ ਨਾ ਬੱਚੇ ਉੱਤੇ ਸਰਦੀ ਕੋਈ ਅਸਰ ਕਰਦੀ। ਪਰ ਸ਼ਰਤ, ਜੇ ਮਾਲਕ ਦੇ ਚਰਨਾਂ ਵੀ ਜੁੜੇ ਨੇ, ਹਜ਼ੂਰ ਕਿਰਪਾ ਕਰਦੇ ਨੇ, ਕੋਕ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾ, ਜਿਹੜੇ ਗਲੇ ਨਾਲ ਜੁੜੇ ਉਹਨਾਂ ਨੂੰ ਪੋਹ ਦੇ ਕੱਕਰ ਨੇ ਕੁਛ ਨਾ ਕਿਹਾ। ਕੇਵਲ ਪੋਹ ਦਾ ਕੱਕਰ ਨਹੀਂ, ਵਿਕਾਰਾਂ ਦਾ ਕੱਕਰ ਵੀ ਕੁਝ ਨਾ ਕਹਿ ਸਕਿਆ। ਸਾਹਿਬ ਕਹਿੰਦੇ ਨੇ ਫਿਰ ਜਿਹੜੇ ਉਹਦੇ ਗਲੇ ਨਾਲ ਜੁੜੇ ਨੇ, ਅਗਲੀ ਬਖਸ਼ਿਸ਼ ਉਹਨਾਂ ਤੇ ਇਹ ਹੋਈ ਕਿ ਮਾਲਕ ਨੇ ਬਖਸ਼ਿਸ਼ ਕੀਤੀ, ਮਨ ਬੇਦਿਆ ਚਰਨਾਰ ਬਿੰਦ, ਉਹਨਾਂ ਦਾ ਮਨ ਸਾਈਂ ਦੇ ਚਰਨ ਕਮਲਾਂ ਨਾਲ, ਚਰਨਾਰ ਬਿੰਦ ਦੋ ਸ਼ਬਦ ਨੇ, ਚਰਨ ਅਰਬਿੰਦ, ਅਰਬਿੰਦ ਦਾ ਅਰਥ ਹੁੰਦਾ ਕਮਲ ਦਾ ਫੁੱਲ, ਉਹਨਾਂ ਦਾ ਮਨ ਵਾਹਿਗੁਰੂ ਜੀ ਦੇ ਚਰਨ ਕਮਲਾਂ ਨਾਲ ਬੇਦਿਆ ਦਰ ਤੇ ਬਿੰਨਿਆ ਗਿਆ। ਮਨ ਬੇਦਿਆ ਚਰਨਾਰ ਬਿੰਦ, ਜਿੱਥੇ ਮਨ ਬਿੰਨਿਆ ਉੱਥੇ ਦਰਸ਼ਨ ਲੰਗੜਾ ਸਾਹ, ਸਾਹ ਦਾ ਅਰਥ ਇੱਥੇ ਸਵਾਸ ਹੈ। ਕਹਿੰਦੇ ਨੇ ਇੱਕ ਇੱਕ ਸਵਾਸ ਜਿਹੜਾ ਹੈ ਉਹ ਸਾਈਂ ਦੇ ਦਰਸ਼ਨਾਂ ਦੀ ਇੱਕ ਤਾਂਘ ਲੱਗੀ ਏ, ਜਿਨ੍ਹਾਂ ਦਾ ਮਨ ਮੇਰੇ ਮਾਲਕ ਦੇ ਚਰਨਾਂ ਵਿੱਚ ਵਿੱਝ ਜਾਏ ਉੱਥੇ ਮਨ ਬਿੰਨਿਆ ਜਾਏ। ਪਿਆਰਿਓ, ਮਨ ਦਾ ਬਿੰਨਣਾ ਅਸਲ ਵਿੱਚ ਕੇਵਲ ਸ਼ਬਦ ਕਹਿਣ ਮਾਤਰ ਨਹੀਂ, ਜੇ ਮਨ ਬਿੰਨਣ ਦੀ ਅਵਸਥਾ ਤੱਕ ਨਹੀਂ ਤੇ ਸ਼ਾਇਦ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਪੜ੍ਹਿਓ, ਜਿਹਦਾ ਮਨ ਬਿੰਨਿਆ ਉਹ ਮਾਲਕ ਨਾਲ ਇੱਕਮਿਕ ਹੋ ਗਿਆ। ਆ ਸੰਸਾਰ ਦੇ ਲੋਕ ਸਾਹਿਬ, ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਅੰਮ੍ਰਿਤ ਬਚਨ ਆਉਂਦਾ ਬਾਬਾ ਨਾਮਦੇਵ ਜੀ ਦਾ, ਗੁਰੂ ਗੋਬਿੰਦ ਸਿੰਘ ਜੀ ਨੂੰ ਪੁੱਛੋ ਕਿ ਮਨ ਬਿੰਨਣ ਦੀ ਨਿਸ਼ਾਨੀ ਕੀ। ਜਦੋਂ ਹਜ਼ੂਰ ਦਾ ਬਚਨ ਅਸੀਂ ਪੜ੍ਹਨੇ ਆ ਕਿ ਅਬ ਮੈਂ ਆਪਣੀ ਕਥਾ ਬਖਾਨੋ, ਤਬ ਸਾਧਕ ਜੇ ਵਿਦਮੋਇ ਆਨੋ, ਖੇਮ ਕੁੰਟ ਪਰਬਤ ਹੈ ਜਹਾਂ, ਸਪਤ ਸ਼ਰਿੰਗ ਸੋਭਿਤ ਹੈ ਤਹਾਂ, ਸਪਤ ਸ਼ਰਿੰਗ ਤੈ ਨਾਮ ਕਹਾਵਾ, ਪੰਡ ਰਾਜ ਜੈ ਜੋ ਕਮਾਵਾ, ਤੈਮ ਅਧਿਕ ਤਪੱਸਿਆ ਸਾਧੀ, ਮਾਂ ਕਾਲ ਕਾਲ ਕਾ ਅਰਾਧੀ, ਮਨ ਵਿਦੇ ਹੋਏ ਦੀ ਨਿਸ਼ਾਨੀ ਕੀ ਏ, ਇਹ ਵਿਦ ਕਰਤ ਤਪੱਸਿਆ ਭਇਓ, ਦੁਵੈਤੇ ਇੱਕ ਰੂਪ ਹੋ ਗਏ। ਜਿਹਦਾ ਮਨ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਵਿੰਨਿਆ ਗਿਆ ਹੈ, ਫਿਰ ਉਹਦੇ ਵਿੱਚ ਤੇ ਮਾਲਕ ਵਿੱਚ ਕੋਈ ਭੇਦ ਨਹੀਂ। ਸਾਹਿਬ ਕਹਿਣ ਲੱਗੇ, ਇਹ ਵਿਦ ਕਰਤ ਤਪੱਸਿਆ ਭਇਓ, ਦੁਵੈਤੇ ਇੱਕ ਰੂਪ ਹੋਏ ਗਏ, ਤਾਤ ਮਾਤ ਮੁਰ ਅਨਖ ਅਰਾਧਾ, ਬਹੁ ਵਿੱਚ ਜੋ ਸਾਧਨਾ ਸਾਧਾ, ਤਿਨ ਜੋ ਕਰੀ ਅਲਾਪੀ ਸੇਵਾ, ਤਾਤੇ ਭੈ ਪ੍ਰਸੰਨ ਗੁਰਦੇਵਾ। ਕਹਿਣ ਲੱਗੇ, ਮੇਰੇ ਮਾਲਕ ਜਦੋਂ ਤਰੁੱਠੇ ਤੇ ਉਹਨਾਂ ਹੁਕਮ ਕੀਤਾ। ਸਾਹਿਬ ਕਹਿਣ ਲੱਗੇ, ਫਿਰ ਉਸ ਮਾਲਕ ਦੇ ਚਰਨਾਂ ਵਿੱਚ ਇੱਕ ਬੇਨਤੀ ਕੀਤੀ, ਸੁਭੀ ਕੋਈ ਸੁਰਤ ਦੀ ਖੇਡ ਤੱਕੋ ਜਿਹਦਾ ਮਨ ਵਿੰਨਿਆ ਜਾਏ। ਹਜ਼ੂਰ ਨੇ ਕਿਰਪਾ ਕੀਤੀ, ਕਹਿਣ ਲੱਗੇ, ਚਿੱਤ ਨਾ ਭਇਓ ਖਮਰੋ ਆਵਨ ਕਹਿ, ਮਨ ਬੇਦਿਆ ਚਰਨਾਰ ਬਿੰਦ, ਚਿੱਤ ਨਾ ਭਇਓ ਖਮਰੋ ਆਵਨ ਕਹਿ, ਚੁਭੀ ਰਹੀ ਸੁਰਤ ਪ੍ਰਭ ਚਰਨਨ ਮੈਂ, ਮਨ ਬੇਦਿਆ ਚਰਨਾਰ ਬਿੰਦ, ਵਾਹਿਗੁਰੂ ਜੀ ਦੇ ਚਰਨਾਂ ਵਿੱਚ ਇੰਨੀ ਕੁ ਸੁਰਤ ਵਿੰਨੀ ਗਈ, ਇਹਨਾਂ ਕੋ ਅੰਦਰ ਤੇਗਿਆ, ਹੁਣ ਤੇਰੇ ਚਰਨ ਛੱਡਣ ਨੂੰ ਦਿਲ ਨਹੀਂ ਕਰਦਾ। ਇੱਕ ਸਵਾਲ ਪੈਦਾ ਹੋਵੇਗਾ ਕਿ ਕੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਸੁਰਤ ਉਸ ਸੰਸਾਰ ਤੋਂ ਆ ਕੇ ਫਿਰ ਟੁੱਟ ਗਈ? ਇੱਕ ਗੁਰਮੁਖ ਨੇ ਅਰਥ ਬੜੇ ਸੋਹਣੇ ਕੀਤੇ ਨੇ, ਉਹ ਕਹਿੰਦਾ, ਚੁਭੀ ਕੋਈ ਸੁਰਤ ਅਸਲ ਵਿੱਚ ਜੀਵਨ ਦੀ ਉਹ ਅਵਸਥਾ ਹੈ ਕਮਾਈ ਵਾਲੇ ਦੀ, ਜਿੱਥੇ ਨਾ ਦੁਨੀਆਂ ਦਾ ਸੁੱਖ ਤੇ ਨਾ ਦੁਨੀਆਂ ਦਾ ਦੁੱਖ ਅਸਰ ਕਰੇ। ਚੁਬੀ ਕੋਈ ਸੁਰਤ ਨੇ ਬਚਨ ਕਹਿ ਕਹਿਣ ਲੱਗੇ ਚਿਤਨਾ ਭਇਓ ਕਮਰੋ ਆਵਨ ਕਹਿ ਚੁਬੀ ਰਹੀ ਸੁਰਤ ਪ੍ਰਭ ਚਰਨ ਮੈਂ ਜਿਉ ਤੂੰ ਪ੍ਰਭ ਹਮਕੋ ਸਮਝਾਇਓ ਇਮ ਕਹਿ ਕਹਿ ਇਹ ਲੋਕ ਪਠਾਇਓ ਕੀ ਕਿਹਾ ਉੱਥੇ ਫਿਰ ਇੱਕ ਬਚਨ ਹੁੰਦਾ ਕਹਿਣ ਲੱਗੇ ਮੈਂ ਆਪਣਾ ਸੁੱਤ ਤੋਏ ਨਿਵਾਜਾ ਪੰਥ ਪਰਚੁਰ ਕਰਦੇ ਕੋ ਸਾਜਾ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸੁਣ ਵਾਲਿਓ ਇੱਥੇ ਫਿਰ ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਪੰਕਤੀ ਕਦੀ ਪੜ੍ਹਿਓ ਸਾਹਿਬ ਨੇ ਕਿਹਾ ਕਹਿਣ ਲੱਗੇ ਚਿੱਤ ਨਹੀਂ ਕੀਤਾ ਤੇਰੇ ਚਰਨਾਂ ਨੂੰ ਛੱਡਾਂ ਉਹਦੇ ਚਰਨਾਂ ਵਿੱਚ ਸੁਰਤ ਟਿਕਣ ਦਾ ਆਨੰਦ ਹੀ ਇੰਨਾ ਹੋਵੇ ਅੱਖਰਾਂ ਨਾਲ ਕਿਵੇਂ ਬਿਆਨ ਕਰ ਸਕੋਗੇ ਟਿਕੇ ਹੋਏ ਅੰਦਰ ਦਾ ਸੁੱਖ ਦਾ ਕੋਈ ਹੈ ਮੁੱਲ ਇਹ ਗੱਲ ਸਿਕੰਦਰ ਨੂੰ ਕਹੀ ਸੀ ਫਕੀਰ ਨੇ ਜਦੋਂ ਹਿੰਦੁਸਤਾਨ ਦੀ ਧਰਤੀ ਤੇ ਪਹੁੰਚਿਆ ਤੈਨੂੰ ਕਿਸੇ ਦੱਸਿਆ ਸੀ ਵੀ ਬੜੀ ਕਰਨੀ ਵਾਲੇ ਪੀਰ ਫਕੀਰ ਸੰਤ ਮਹਾਤਮਾ ਰਹਿੰਦੇ ਕਹਿੰਦੇ ਨੇ ਜਦੋਂ ਇਹ ਢੂੰਡਦਾ ਹੋਇਆ ਸਿੰਧ ਦੇ ਇਲਾਕੇ ਵਿੱਚ ਗਿਆ ਤੇ ਦਰਿਆ ਦੇ ਕੰਢੇ ਇੱਕ ਸਾਧੂ ਬੈਠਾ ਸਰਦੀ ਦੇ ਦਿਨ ਸਨ ਰੇਤ ਦੇ ਉੱਤੇ ਉਹ ਲੰਮਾ ਪਿਆ ਤੇ ਸੂਰਜ ਦੀਆਂ ਕਿਰਨਾਂ ਉਹਦੇ ਚਿਹਰੇ ਤੇ ਪੈਣ ਪਈਆਂ ਤੇ ਸਿਕੰਦਰ ਨੇ ਜਾ ਕੇ ਦੇਖਿਆ ਉਹਦੇ ਮੱਥੇ ਤੇ ਜਲਾਲ ਉਹਦੇ ਚਿਹਰੇ ਤੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਪੂਰਨ ਟਿਕਾ ਤੇ ਉਹਨੂੰ ਕਹਿਣ ਲੱਗਾ ਸਾਧੂ ਮੈਂ ਤੈਨੂੰ ਇਸ ਥਾਂ ਤੋਂ ਯੂਨਾਨ ਆਪਣੇ ਦੇਸ਼ ਆਪਣੀ ਧਰਤੀ ਤੇ ਲਿਜਾਣਾ ਚਾਹੁੰਦਾ ਤਿੰਨ ਦੁਨੀਆਂ ਦਾ ਹਰ ਸੁੱਖ ਦਿੱਤਾ ਜਾਏਗਾ ਉਹਨੇ ਇੱਕੋ ਗੱਲ ਕੇ ਕਹਿਣ ਲੱਗਾ ਆਪਣੀ ਗਿਰਬਾਨ ਵੀ ਝਾਤੀ ਮਾਰ ਤੂੰ ਮੈਨੂੰ ਸੁੱਖ ਦੇਣੇ ਨੇ ਇਹਦਾ ਮਤਲਬ ਕਿ ਤੇਰੇ ਕੋਲ ਸੁੱਖ ਮੇਰੇ ਨਾਲੋਂ ਜ਼ਿਆਦਾ ਹੋਣਗੇ ਕਹਿਣ ਲੱਗਾ ਹਾਂ ਮੇਰੇ ਕੋਲ ਹਰ ਦੁਨੀਆਂ ਦਾ ਸੁੱਖ ਹੈ ਦੁਨੀਆਂ ਦਾ ਹਰ ਸੁੱਖ ਹੈ ਤੇ ਉਹਨੇ ਇੱਕੋ ਗੱਲ ਕਹੀ ਕਹਿਣ ਲੱਗਾ ਜੇ ਤੇਰੇ ਕੋਲ ਹਰ ਸੁੱਖ ਹੈ ਇੰਨੇ ਲੋਕਾਂ ਨੂੰ ਕਤਲ ਕਰਕੇ ਵੀ ਤੇਰਾ ਢਿੱਡ ਨਹੀਂ ਭਰਿਆ ਤੂੰ ਮੈਨੂੰ ਸੁੱਖ ਕਿਤੋਂ ਦੇ ਸਕਦਾ ਜੇ ਤੇਰੇ ਕੋਲ ਸੁੱਖ ਹੁੰਦਾ ਤੂੰ ਟਿਕਾਓ ਵਿੱਚ ਨਾ ਹੁੰਦਾ ਜੇ ਤੇਰੇ ਕੋਲ ਸੁੱਖ ਹੁੰਦਾ ਕੀ ਤੇਰੇ ਅੰਦਰ ਇਕਾਗਰਤਾ ਨਾ ਹੁੰਦੀ ਸਿਕੰਦਰ ਇੱਕੋ ਦਮ ਝੂਣਿਆ ਗਿਆ ਕਹਿਣ ਲੱਗਾ ਮੈਂ ਤੈਨੂੰ ਹਰ ਸਹੂਲਤ ਦਿਆਂਗਾ ਕਹਿਣ ਲੱਗਾ ਤੂੰ ਕੀ ਸਹੂਲਤ ਦੇਣ ਵਾਲਾ ਜਿਹੜਾ ਅੰਦਰ ਦਾ ਟਿਕਾ ਮੇਰੇ ਮਾਲਕ ਨੇ ਮੈਨੂੰ ਦਿੱਤਾ ਹੈ ਨਾ ਬਸ ਇੱਕ ਪਾਸੇ ਹੋ ਜਾ ਰੱਬ ਦੀ ਆਉਂਦੀ ਰਹਿਮਤ ਸੂਰਜ ਦੀਆਂ ਕਿਰਨਾਂ ਰੋਕ ਨਾ ਜਿਹੜਾ ਉਹਨੇ ਸੁੱਖ ਦਿੱਤਾ ਉੱਥੋਂ ਤੱਕ ਤੇਰੇ ਸੁੱਖ ਦੀ ਕੋਈ ਪਹੁੰਚ ਹੀ ਨਹੀਂ ਹੈਗੀ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜਾ ਚਰਨਾਂ ਵਿੱਚ ਜੁੜਨਾ ਹੈ ਸੁਰਤ ਦਾ ਚੁਬਣਾ ਹੈ ਕੇਵਲ ਅੱਖਰ ਮਾਤਰ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਹਿਣ ਲੱਗੇ ਚਿੱਤ ਨਹੀਂ ਸੀ ਕਰਦਾ ਆਉਣ ਨੂੰ ਸੁਰਤ ਜੁੜੀ ਤੇ ਵਾਹਿਗੁਰੂ ਜੀ ਨੇ ਭੇਜਿਆ ਤੇ ਫਿਰ ਸਾਹਿਬ ਨੇ ਇੱਕ ਬਚਨ ਕਿਹਾ ਕਹਿਣ ਲੱਗੇ ਜਾਵਾਂਗਾ ਜ਼ਰੂਰ ਪਰ ਇੱਕ ਕਿਰਪਾ ਕਰੀ ਆ ਅੰਦਰ ਵਾਲੀ ਸੁਰਤ ਨਾ ਕਿਤੇ ਖਿਲੇ ਤੁਸੀਂ ਕਿਰਪਾ ਕਰਕੇ ਨਾਲ ਰਿਹਾ ਜੇ ਸੁਰਤ ਚੁੱਭੀ ਰਹਿ ਉਹਤੇ ਫਿਰ ਸਾਹਿਬ ਨੇ ਬਚਨ ਕਹਿ ਠਾਂਡ ਭਇਓ ਮੈਂ ਜ਼ੋਰ ਕਰ ਬਚਨ ਕਾ ਸਿਰ ਨਾਏ ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ ਦਾ ਮਤਲਬ ਹੀ ਇਹ ਸੀ ਕਿ ਮੇਰੇ ਮਾਲਕ ਜੀ ਜਿਹੜੀ ਅੰਦਰ ਚੁੱਭੀ ਹੋਈ ਸੁਰਤ ਹੈ ਇਹ ਤੇਰੇ ਚਰਨਾਂ ਨਾਲੋਂ ਕਦੀ ਟੁੱਟੇ ਤੇ ਕਦੀ ਦੇਖੋ ਕੀ ਕਦੀ ਟੁੱਟੀ ਸੁਰਤ ਪੌਂਟਾ ਸਾਹਿਬ ਦੀ ਧਰਤੀ ਅਸੀਂ ਵੀ ਲੋਕ ਬਹਿੰਦੇ ਹਾਂ ਪਰ ਜੋ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੇਰੀ ਸੁਰਤ ਦਾ ਟਿਕਾਓ ਪਾਣੀ ਵਗਦਾ ਪਿਆ ਗੰਗਾ ਦੇ ਵਿੱਚੋਂ ਜਮਨਾ ਦੇ ਵਿੱਚ ਤੇ ਗੁਰਮੁਖ ਪਿਆਰੇ ਕੋਲ ਲਿਖਦੇ ਪਏ ਨੇ ਤੇ ਇੰਨੇ ਕੁ ਰਸ ਵਿੱਚ ਇੰਨੇ ਕੁ ਟਿਕਾ ਜੁੜੀ ਹੋਈ ਸੁਰਤ ਇੰਨੀ ਕੁ ਟਿਕ ਗਈ ਕਿ ਮਨ ਬੇਦਿਆ ਚਰਨਾਰ ਦੇ ਦਰਸ਼ਨ ਲੱਗਣਾ ਸਾ ਉਸ ਚੁਬੇ ਕੋਈ ਮਨ ਨੇ ਟਿਕੀ ਹੋਈ ਸੁਰਤ ਨੇ ਆਪਣੇ ਮੁਖ ਤੋਂ ਸ਼ੁਰੂ ਕੀਤਾ ਜ਼ਮੀ ਤੂੰ ਹੀ ਜ਼ਮਾ ਤੂੰ ਹੀ ਮਕੀ ਤੂੰ ਹੀ ਮਕਾ ਤੂੰ ਹੀ ਅਪੂ ਤੂੰ ਹੀ ਅਪੈ ਤੂੰ ਹੀ ਅਛੂ ਤੂੰ ਹੀ ਅਛੈ ਤੂੰ ਹੀ ਜਤਸ ਤੂੰ ਹੀ ਬ੍ਰਤਸ ਤੂੰ ਹੀ ਗਤਸ ਤੂੰ ਹੀ ਮਤਸ ਤੂੰ ਹੀ ਇੰਨੀ ਕੁ ਸੁਰਤ ਟਿਕੀ ਕਿ ਕਈ ਘੰਟੇ ਕੇਵਲ ਤੂੰ ਹੀ ਦੀ ਰੁੱਟ ਲੱਗ ਲੱਗੀ ਰਹੀ ਉਹ ਕਿਹੜਾ ਟਿਕਾ ਸੀ ਕਿ ਜਿਹੜਾ ਘੰਟਿਆਂ ਵੱਜੀ ਕੇਵਲ ਤੂੰ ਹੀ ਕਹੀ ਜਾ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜਿਹਦਾ ਅੰਦਰ ਮਾਲਕ ਦੇ ਚਰਨਾਂ ਵਿੱਚ ਬਿੰਨਿਆ ਗਿਆ ਮਨ ਬੇਦਿਆ ਚਰਨਾਰ ਬਿੰਦ ਦਰਸ਼ਨ ਲੱਗੜਾ ਸਭ ਉਹਦੇ ਅੰਦਰ ਮਾਲਕ ਦੇ ਦਰਸ਼ਨਾਂ ਦੀ ਸਵਾਸ ਅੰਦਰ ਤਾਂ ਗੇ ਕਿਤੇ ਕਿਤੇ ਮਾਲਕ ਦੇ ਦਰਸ਼ਨ ਹੋਣ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਭਗਤ ਨਾਮਦੇਵ ਜੀ ਦੇ ਦੋ ਸ਼ਬਦ ਨੇ ਕਿ ਚੁਬੀ ਕੋਈ ਸੁਰਤ ਮਨ ਬੇਦਿਆ ਚਰਨਾਰ ਬਿੰਦ ਕੀ ਤੇ ਕਦੀ ਕੋਈ ਅੱਜ ਵੀ ਅੰਦਰ ਨੂੰ ਇਕਾਗਰ ਕਰਕੇ ਜਦੋਂ ਇਹ ਸਿਮਰਨ ਕਰਦੇ ਹਾਂ ਨਾ ਜੇ ਸ਼ਬਦ ਪੜ੍ਹੀਏ ਜਾਂ ਅਭਿਆਸ ਕਰੀਏ ਉਦੋਂ ਅਰਦਾਸ ਜ਼ਰੂਰ ਪਹਿਲਾਂ ਕਰੀਏ ਅਰਦਾਸ ਦੇ ਤੇ ਅੱਖਰ ਹੀ ਭਾਵੇਂ ਹਿਰਦੇ ਦੀ ਗਹਿਰਾਈ ਵਿੱਚੋਂ ਅਰਦਾਸ ਨਿਕਲੀ ਹੋਵੇ ਅੱਖਰ ਨਹੀਂ ਅੱਖਰ ਤਾਂ ਭਾਵੇਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਾਂ ਬੋਲਦੇ ਰਹੀਏ ਜੇ ਅੰਦਰ ਨਹੀਂ ਟਿਕਿਆ ਸਾਡੇ ਅੱਖਰ ਤਾਂ ਛੱਤ ਤੱਕ ਨਹੀਂ ਪਹੁੰਚ ਸਕਦੇ ਤੇ ਉਸ ਕਰੋੜਾਂ ਬ੍ਰਹਿਮੰਡਾਂ ਦੇ ਮਾਲਕ ਤੱਕ ਆਵਾਜ਼ ਕਿਵੇਂ ਪਹੁੰਚੇ ਉਹ ਅਰਦਾਸ ਕਿਹੜੀ ਡਾਕਟਰ ਜਸਵੰਤ ਸਿੰਘ ਨੇਕੀ ਨੇ ਅਰਦਾਸ ਸੰਬੰਧੀ ਬੜੀ ਸੋਹਣੀ ਇੱਕ ਪੁਸਤਕ ਲਿਖੀ ਉਹਦੇ ਆਰੰਭ ਵਿੱਚ ਉਹਨੇ ਇੱਕ ਸ਼ਬਦ ਕਿਹਾ, ਉਹ ਕਹਿੰਦਾ ਦੁਨੀਆਂ ਦੇ ਲੋਕੋ, ਆ ਮੂਸਾ ਦੇ ਜੀਵਨ ਵਿੱਚ ਆ ਜਿਹੜੀ ਬੈਠਾ ਸੀ ਚੌਂਕੜਾ ਮਾਰਿਆ ਧੁੱਪ ਵਿੱਚ ਬੈਠਾ ਤੇ ਸ਼ਬਦ ਕਹਿ ਰਿਹਾ ਸੀ ਅੱਲਾਹ, ਜੇ ਆਪਾਂ ਦੋਵੇਂ ਇੱਕੋ ਜਿਹੇ ਹਾਂ ਫਿਰ ਵੱਖ ਵੱਖ ਕਿਉਂ ਰਹਿੰਦੇ, ਆਪਾਂ ਇਕੱਠੇ ਕਿਉਂ ਨਾ ਰਹੀਏ। ਧਿਆਨ ਦਿਆ ਜੀ ਜਿਹੜੀ ਅਰਜ਼ ਕਰਨ ਲੱਗਾ, ਉਹ ਕਹਿੰਦਾ ਲੋਕ ਕਹਿੰਦੇ ਨੇ ਤੇਰਾ ਕੋਈ ਇੱਕ ਘਰ ਨਹੀਂ ਤੇ ਭੇਡਾਂ ਚਾਰਨ ਵਾਲਾ ਗੱਡਰੀਆ, ਅੱਜ ਵੀ ਕਹਿੰਦਾ ਸੀ ਮੇਰਾ ਵੀ ਕਿਹੜਾ ਕੋਈ ਘਰ। ਲੋਕ ਕਹਿੰਦੇ ਨੇ ਕਿ ਮੇਰੇ ਮਾਲਕ ਤੂੰ ਇਕੱਲਾ, ਮੈਂ ਵੀ ਇਕੱਲਾ, ਤੂੰ ਮੈਨੂੰ ਮਿਲਦਾ ਸਹੀ, ਆਪਾਂ ਇਕੱਠੇ ਰਹਿ ਜਾਈਏ, ਜੇ ਤੈਨੂੰ ਕਿਤੇ ਰੋਗ ਲੱਗੇਗਾ ਮੈਂ ਦਵਾ ਦਾਰੂ ਜਾਣਦਾ, ਜੰਗਲ ਵਿੱਚ ਰਹਿੰਦਾ, ਮੈਨੂੰ ਜੜੀਆਂ ਬੂਟੀਆਂ ਦਾ ਪਤਾ, ਤੇਰਾ ਇਲਾਜ ਕਰ ਦਿਆਂਗਾ। ਜੇ ਕਿਤੇ ਤੇਰੇ ਬਸਤਰ ਮੈਲੇ ਹੋਣਗੇ ਤੇਰੇ ਕੱਪੜੇ ਧੋ ਦਿਆਂਗਾ, ਤੈਨੂੰ ਇਸ਼ਨਾਨ ਕਰਾਵਾਂਗਾ। ਇੰਨੇ ਸ਼ਬਦ ਕਹਿ ਤੇ ਹਜ਼ਰਤ ਮੂਸਾ ਨੇ ਪੂਰੇ ਜ਼ੋਰ ਨਾਲ ਉਸ ਆਜੜੀ ਦੇ ਮੂੰਹ ਤੇ ਇੱਕ ਚਪੇੜ ਮਾਰੀ। ਕਹਿਣ ਲੱਗਾ ਕੰਬਖ, ਤੈਨੂੰ ਪਤਾ ਹੈ ਕਿ ਉਹ ਪਰਵਰਦਗਾਰ, ਉਹ ਅੱਲਾ, ਉਹ ਵਾਹਿਗੁਰੂ, ਜੋ ਵੀ ਸ਼ਬਦ ਵਰਤਿਆ ਰੱਬ ਲਈ, ਉਹ ਤਾਂ ਲੋਕਾਂ ਦੇ ਜਨਮਾਂ ਜਨਮਾਂ ਦੀ ਮੈਲ ਲਾਉਂਦਾ, ਤੂੰ ਕੌਣ ਐਲਾਨ ਵਾਲਾ? ਤੂੰ ਕਹਿੰਦਾ ਤੈਨੂੰ ਦੁੱਧ ਪਿਆਂਗਾ, ਕਰੋੜਾਂ ਬ੍ਰਹਿਮੰਡਾਂ ਦੇ ਜੀਵਾਂ ਨੂੰ ਰਿਜ਼ਕ ਦਿੰਦਾ, ਤੂੰ ਕੌਣ ਹੈ ਦੇਣ ਵਾਲਾ? ਉਹ ਤਾਂ ਲੋਕਾਂ ਦੇ ਅੰਦਰ ਨੂੰ ਸਕੂਨ ਦਿੰਦਾ, ਤੂੰ ਰੱਬ ਨੂੰ ਕੀ ਦੇਣ ਵਾਲਾ? ਤੇ ਆਜੜੀ ਦੀਆਂ ਅੱਖਾਂ ਭਾਰੀਆਂ, ਕਹਿੰਦਾ ਸੱਚ ਮੈਨੂੰ ਪਤਾ ਕੋਈ ਨਹੀਂ ਸੀ, ਕਿਸੇ ਨੇ ਕਿਹਾ ਰੱਬ ਇਹੋ ਜਿਹਾ ਤੇ ਮੈਂ ਇਸ ਢੰਗ ਨਾਲ ਹੀ ਆਵਾਜ਼ ਦੇਣ ਲੱਗ ਪਿਆ ਵੀ ਜੇ ਤੂੰ ਇਹੋ ਜਿਹਾ ਤੇ ਕਰ ਕਿਰਪਾ। ਹਜ਼ਰਤ ਮੂਸਾ ਜਦੋਂ ਕੈਤੂਰ ਤੇ ਗਿਆ, ਅੱਗੇ ਰੋਜ਼ ਸੁਰਤ ਜੁੜੇ, ਅੰਦਰ ਟਿਕੇ, ਪਰ ਅੱਜ ਅੰਦਰ ਟਿਕਾ ਨਹੀਂ। ਕਹਿੰਦੇ ਨੇ ਜਦੋਂ ਅੰਦਰ ਬੇਬਲ ਹੋ ਗਿਆ, ਪੱਥਰ ਤੇ ਮੱਥਾ ਮਾਰ ਕੇ ਕਹਿੰਦਾ ਹੈ ਰੱਬ ਮੇਰੇ ਤੋਂ ਕੀ ਗੁਨਾਹ ਹੋਇਆ, ਅੱਜ ਮੇਰਾ ਅੰਦਰ ਕਿਉਂ ਨਹੀਂ ਜੁੜਦਾ? ਕਹਿੰਦੇ ਉਸ ਵੇਲੇ ਕੰਨ ਵਿੱਚ ਆਵਾਜ਼ ਪਈ ਸੀ, ਤੈਨੂੰ ਦਾਤ ਦਿੱਤੀ ਸੀ ਟੁੱਟਿਆ ਹੋਇਆ ਨੂੰ ਜੋੜਨ ਲਈ, ਇਸ ਕਰਕੇ ਨਹੀਂ ਵੀ ਜੁੜਿਆ ਹੋਇਆ ਨੂੰ ਚਪੇੜ ਮਾਰ ਕੇ ਤੋੜਾ। ਕਹਿਣ ਲੱਗੇ ਤੂੰ ਕੇਵਲ ਅੱਖਰਾਂ ਵਿੱਚ ਪੈ ਗਿਆ, ਪਰ ਉਹਦੇ ਹਿਰਦੇ ਦੀ ਬੇਬਲਤਾ ਤੂੰ ਤੱਕੀ ਨਹੀਂ, ਉਹਦੇ ਅੰਦਰ ਦੇ ਪਿਆਰ ਨੂੰ ਤੂੰ ਦੇਖਿਆ ਨਹੀਂ। ਸਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਜਦੋਂ ਤੂੰ ਸਿਮਰਨ ਵਿੱਚ ਬਹਿ ਤੇ ਅਰਦਾਸ ਕਰੀ, ਮੇਰੇ ਮਾਲਕਾ ਕਿਰਪਾ ਕਰ, ਇਸ ਖਿੰਡੇ ਹੋਏ ਅੰਦਰ ਨੂੰ ਇਕਾਗਰਤਾ ਦੀ ਦਾਤ ਬਖਸ਼ ਕੇ ਆਪਣੇ ਚਰਨਾਂ ਨਾਲ ਜੋੜ। ਤੇ ਉਹ ਅਰਦਾਸ ਕਿਤੇ ਟਿਕੇ ਹੋਏ ਹਿਰਦੇ ਵਿੱਚੋਂ ਨਿਕਲੇ ਤੇ ਸਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਤੇਰਾ ਅੰਦਰ ਗਿਣਿਆ ਗਿਆ, ਮੈਂ ਅਰਜ਼ ਕਰ ਰਿਹਾ, ਦੇਖੋ ਜਿਹਦਾ ਅੰਦਰ ਜੁੜ ਗਿਆ। ਹੁਣ ਜੁੜੇ ਦਾ ਮਤਲਬ ਇਹ ਨਹੀਂ ਇੱਕ ਘੜੀ ਜੁੜਿਆ ਅਗਲੇ ਖਿੰਡ ਫਿਰ ਉਹ ਚਰਨਾਰ ਬਿੰਦ ਵਿੱਚ ਜੁੜਨ ਦਾ ਮਤਲਬ ਹੈ ਕਿ ਇੱਕ ਵਾਰੀ ਜੁੜਿਆ ਕਦੀ ਫਿਰ ਖਿਲੇ ਨਾ। ਸਾਹਿਬ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਨਾਮਦੇਵ ਜੀ ਤੇ ਗੁਰੂ ਨਾਨਕ ਸਾਹਿਬ ਦੇ ਸ਼ਬਦ ਨੇ। ਹਜ਼ੂਰ ਦਾ ਇੱਕ ਬਚਨ ਆਉਂਦਾ, ਵੇਲ ਪੰਜਾਇਆ ਕੱਤ ਬੁਣਾਇਆ, ਕੱਤ ਕੁੱਟ ਕਰ ਖੁੰਭ ਚੜਾਇਆ, ਲੋਹਾ ਵੱਡੇ ਦਰਜੀ ਪਾੜੈ ਸੂਈ ਧਾਗਾ ਸੀਵੈ, ਇਉਂ ਪੱਤ ਪਾਤੀ ਸਿਫਤੀ ਸੀਪੈ, ਨਾਨਕ ਜੀਵਤ ਜੀਵੈ। ਮਨ ਬੇਧਿਆ ਚਰਨਾਰ ਬਿੰਦ ਕੀ? ਹਜ਼ੂਰ ਕਹਿੰਦੇ ਨੇ ਜਦੋਂ ਕੱਪੜਾ ਬਣਾਇਆ ਜਾਂਦਾ ਤੇ ਪਹਿਲਾਂ ਆਪਾਂ ਕਪਾਹ ਨੂੰ ਲਿਆਉਂਦੇ ਹਾਂ, ਚੁਣ ਕੇ ਉਹਨੂੰ ਵੇਲਨੇ ਆ, ਫਿਰ ਉਹਦਾ ਰੂੰ ਤਿਆਰ ਕੀਤਾ ਜਾਂਦਾ, ਫਿਰ ਕੱਪੜਾ ਬਣਾ ਕੇ ਉਹਨੂੰ ਕੱਟ ਕੇ ਉਹਨੂੰ ਪਾਣੀ ਵਿੱਚ ਰੱਖ ਕੇ ਰੰਗ ਚਾੜਨੇ ਆ। ਸਾਹਿਬ ਕਹਿੰਦੇ ਨੇ ਫਿਰ ਪਾਟੇ ਕੋਈ ਕੱਪੜੇ ਨੂੰ ਸੂਈ ਤੇ ਧਾਗਾ ਸੀਂਦਾ। ਕਹਿਣ ਲੱਗੇ ਕਦੀ ਤੂੰ ਵੀ ਸੋਚਿਆ ਕਿ ਜੇ ਇੱਕ ਸੂਈ ਪਾਟੇ ਹੋਏ ਕੱਪੜੇ ਨੂੰ ਸੀ ਸਕਦੀ ਏ ਤੇ ਕਈ ਜਨਮਾਂ ਦਾ ਮਾਲਕ ਦੇ ਚਰਨਾਂ ਵਿੱਚੋਂ ਵਿਛੜਿਆ, ਤੂੰ ਵੀ ਉਹਦੇ ਚਰਨਾਂ ਵਿੱਚ ਸੀਤਾ ਜਾ ਸਕਦਾ ਜੇ ਤੇਰੇ ਕੋਲ ਵੀ ਕੋਈ ਸੂਈ ਧਾਗਾ ਹੋਵੇ। ਮਹਾਰਾਜ ਉਹ ਕਿਵੇਂ? ਸਾਹਿਬ ਨੇ ਬਚਨ ਕਹਿ ਕਹਿਣ ਲੱਗੇ ਕੱਤ ਬੁਣਾਇਆ, ਉਸ ਮਾਲਕ ਨੇ ਕਿਰਪਾ ਕੀਤੀ, ਵੇਲ ਪੰਜਾਇਆ, ਕੱਤ ਬੁਣਾਇਆ, ਕੱਤ ਕੁੱਟ ਕਰ ਖੁੰਭ ਚੜਾਇਆ, ਲੋਹਾ ਵੱਢੇ, ਲੋਹਾ ਦਰ ਤੇ ਕੈਂਚੀ ਵੜਦੀ ਏ, ਮੇਰੇ ਮਾਲਕ ਦਰਜੀ ਪਾੜੈ ਸੂਈ ਧਾਗਾ ਸੀਵੈ, ਇਉਂ ਪਤਪਾਤੀ ਸਿਫਤੀ ਸੀਪੈ, ਨਾਨਕ ਜੀਵਤ ਜੀਵੈ। ਫਿਰ ਅੱਗੇ ਕਹਿਣ ਲੱਗੇ ਹੋਏ ਪੁਰਾਣਾ ਕੱਪੜ ਪਾਟੈ ਸੂਈ ਧਾਗਾ ਗੰਢੈ, ਕੱਪੜਾ ਪੁਰਾਣਾ ਹੋ ਜਾਏ ਪਾਟ ਕੇ ਉਹਨੂੰ ਸੂਈ ਧਾਗਾ ਫਿਰ ਗੰਢ ਦਿੰਦਾ ਤੇ ਪੁਰਾਣੇ ਕੱਪੜੇ ਜ਼ਿਆਦਾ ਦੇਰ ਚੱਲਦੇ ਨਹੀਂ, ਮਾਂ ਕੁੱਖ ਚੱਲੈ ਨਾ ਹੀ ਘੜੀ ਮੌਤ ਕਿਚ ਹੰਢੈ, 15 ਦਿਨ ਮਹੀਨਾ ਚੱਲੇਗਾ ਫਿਰ ਉਹਨੇ ਕੱਪੜੇ ਨੇ ਪਾਟ ਜਾਣਾ। ਤੇ ਮੇਰੇ ਮਾਲਕ ਜੀ ਕੀ ਅੰਦਰ ਵੀ ਇਸ ਤਰ੍ਹਾਂ ਪੁਰਾਣਾ ਹੋ ਕੇ ਫਿਰ ਪਾਟ ਜਾਂਦਾ ਫਿਰ ਟੁੱਟ ਜਾਂਦਾ? ਸਾਹਿਬ ਕਹਿਣ ਲੱਗੇ ਨਹੀਂ ਪਿਆਰਿਆ, ਜਿਹੜੇ ਸੱਚ ਨਾਲ ਜੁੜੇ ਨੇ, ਸੱਚ ਪੁਰਾਣਾ ਹੋਵੇ ਨਾ ਹੀ ਸੀਤਾ ਕਦੇ ਨਾ ਪਾਟੈ। ਸਾਹਿਬ ਕਹਿਣ ਲੱਗੇ ਜਿਹੜਾ ਸੱਚ ਨਾਲ ਸਿਮਰਨ ਨਾਲ ਜੁੜ ਗਿਆ ਉਹ ਇੰਨਾ ਕੁ ਟਿਕ ਗਿਆ ਕਿ ਉਹਦਾ ਅੰਦਰ ਕਦੀ ਸਾਈਂ ਤੋਂ ਵਿਛੜਦੇ ਨਹੀਂ। ਸਾਹਿਬ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਕੋਈ ਸੂਈ ਧਾਗਾ ਲੱਭ ਕਿ ਤੇਰਾ ਅੰਦਰ ਸੀਤਾ ਜਾਏ। ਧਿਆਨ ਦਿਆ ਜੇ, ਸਾਹਿਬ ਬਾਬੇ ਨਾਮਦੇਵ ਨੇ ਫਿਰ ਉਸ ਸੂਈ ਧਾਗੇ ਦਾ ਜ਼ਿਕਰ ਕੀਤਾ, ਉਹਨਾਂ ਦਾ ਅੰਮ੍ਰਿਤ ਬਚਨ ਆਰੰਭ ਹੁੰਦਾ। ਆਪਾਂ ਪੜ੍ਹਨੇ ਮਨ ਮੇਰੂ ਗਦ جیب آ میری کاتی، وہ کہڑا سوئی دھاگا جہدے والے اشارہ میرا بابا کرتا پہ کہ کھوئے پرانا کپڑ پاتا ہے سوئی دھاگا گنڈا ہے، تے پیاریا تم ہی یتن کر کے جے ٹوٹا کوئی سوئی دھاگا لب خا جڑن دا مہاراج کہڑا، تے بابے نام دیو نے اتر دیتا کہن لگے میرا من اس طرح ہے جویں گد نال ماپ کے کپڑے نو ماپیا جاندا ہے تے کینچی نال کٹیا جاتا ہے، کہن لگے میرے مالک میں من نو گد بنایا تے زبان نو کینچی بنایا ہے، فرق بڑا جی، ایک کینچی او وے جیڑی زبان کینچی بن کے لوکاں دیاں جڑاں کٹ دیے، تے نام دیو دی زبان او کینچی ہے جیڑیاں جمدوتاں دیاں پھائی کٹ دی پئی۔ صاحب کہن لگے من میرو گد، جیبا میری کاتی، پر اس کینچی نال لوکاں دے گھر نہیں، کہن لگے مپ مپ کاٹوں جم کی فاسی میں گد نال ماپ ماپ کے جمدوت دی پھائی کٹن تریاں، کیڑی سوئی دھاگی دھاگا، کہن لگے مپ مپ کاٹوں جم کی فاسی کہاں کروں جاتی کہیں کروں پاتی، رام کو نام جپوں دن راتی رانگن رانگوں سیون سیووں، کہن لگے رام نام بن کری نا جیووں من ویدیا چرنار بن۔ ہنے تو تک انہوں نے گج دا کینچی دا ذکر کیتا، رنگن دا ذکر کیتا، سیر دا جتن کیتا، تے پچھیا نام دے پھر کرپا کر کے دسو کیڑا سوئی تے کیڑا دھاگا جہدے نال ٹوٹے ہوئے من سیتے جاندے نے۔ انہوں نے اخیر دی بکتی پنکتی کئی، کہن لگے سونے کی سوئی روپے کا دھاگا، لوہے دی سوئی نہیں، اتنے شدھ سونے کی سوئی چاہیے، تے اس سوئی دے وچ آ سوت دا دھاگا نہیں، اس تے دھاگا پیندے کلا چاندی دا۔ گرو گرنتھ صاحب بڑے بھگت بانی دے تے بچن نے جڑے رمز بھرپور نے، تن گرو گرنتھ صاحب سچے پاتشاہ دی بانی وچ کہن لگے سونے دی سوئی لب تے چاندی دا دھاگا پائی، جے اپنے من نوں چرنار بند وچ ویلنے سونے کی سوئی روپے کا دھاگا، تے پھر پوچھا کیڑی سونے کی سوئی، پھر انہاں بچن کیا کہن لگے شدھ سونا کیول گرو کا شبد ہے، چیتے رکھی، تے دھاگا جڑا روپا وہ چاندی دا ارتھ کیتا ہے سرت، سرت دا دھاگا لئی شبد دی سوئی لئی، چیتے رکھی جدو کپڑا سیتا جاندا دھاگا اگوائی نہیں کردا، ہمیشہ اگوائی سوئی کر دی ہوندی ہے۔ کدی دیکھو اسی سونے پرانے مائیاں بیبیاں بہنا کدی دھاگا اگے تردا دیکھے، دھاگا ہمیشہ سوئی دے پیچھے جائے گا۔ کہن لگے گرمکھا شبد نو سوئی بنائی تے سرت نو چاندی دا دھاگا بنائی، چار دن سی کے دیکھتا سی کہ میرا اندر سیتا گئی، میں تینوں تجربہ دسنا، سونے کی سوئی روپے کا دھاگا نامی کا چت ہر سو لاگا من بیدیا چرنار بد۔ پوچھا جی تہاڈا چت کیویں جڑ گیا؟ سہ بابا نام دیو دا دوجا شبد پڑھو رام کلی راگ اندر، صرف اس پنکتی تے ارج کر رہے ہیں من بیدیا چرنار بد کدی ونیا جائے۔ اسی سکھاں دیاں جدو ادھارنا پڑھنے ہیں نا، کئی واری سوچنے ہیں بڑا وڈا دکھان تے کہ جہے پراتن ہو چکے گرسکھ کرنی والے انہوں تا یاد کرنے ہی، تے جے کتے کسی اج کرنی والے دا ذکر کر دیو تے اندر ایکو دم تڑپ سکتا، اے کیویں ہو سکتا ہے؟ پھر میرا من کہندا ہے انہاں نوں شاید گرو گرنتھ صاحب تے یقین نہیں، بابا تیجا سنگھ ڈبل ایم اے نے ایکو گل کہی سی، کہندا جیڑا کہندا گرو دی حضوری وچ کھلو کے، سکھ کوئی نہیں سنت کوئی نہیں، کہندا ادوں وڈی گرو دی بےدبی کوئی نہیں۔ پوچھا جی کیوں؟ کہندا سیاح استاد کلاس وچ پڑھا رہے ہیں، ٹیچر پڑھا رہے ہیں، تے اودے سامنے کھلو کے کہہ دیو تیری کلاس دے سارے ودیارتھی نلائک نے، اس ٹیچر نوں تاں زمین نہیں ویل دیندی جنوں کہہ دیئے تو ایک ودیارتھی وی تیار نہیں کر سکے۔ جے ہوکا دینے ہاں کہ گرو گرنتھ صاحب تو جگو جگ اٹل ہے، تے میرے منہ ایک گل سوچی، تیرے کول ویکھن والی اکھ نہیں، جڑے ہوئے گرمکھ اجے وی تینوں مل گئے۔ سہ بابا نام دے بچن کرتے نے، کہندے نے میرا چت جڑ گیا، بھائی گونجے دا چت جڑیا نہیں، من بیدیا چرنار بند کتھے کابل دی ترتی تے کتھے گرو کا لال کیرت پور صاحب گرو ہر صاحب دے چرن پکڑ کے بیٹھا رہا، تے سارا دن گرو ہر صاحب اٹھے نہیں، کی بھائی دیوی داس دا چت گرو چرنا بھی جڑیا نہیں، گرو گوبند سنگھ جی دی شبد کرن والا تے پہاڑیاں نے گرم سلائیاں کر کے وہ اکھان دے بھی جدو لائیاں وہ دیاں اکھانیاں کر کے جنگل بھی سٹ گئے، وہ دھیان گرو دے چرنا دا ٹکا کے بیٹھا سی، پرت کے اکھا کھولیاں میرے مالک دی کرپا نال اکھان نوں تتی واہ نہ لگی، کی وہ دا اندر دی سرت اس مالک دے چرنا بھی جڑی نہیں۔ تے ایک واری شاید عرض بھی اتنے کیتی سی، جے ایک پنچھی دے سرت وچ اینی کو جاگ ہے ਕਿ ਚੁਗੈ ਚਿਤਾਰੇ ਪੀ ਚੁਗੈ ਚੁਗ ਚੁਗ ਚਿਤਾਰੇ ਜੇ ਇੱਕ ਊਜ ਉੜੈ ਊਡ ਆਵੈ ਸੈ ਕੋਸਾ ਤਿਸ ਪਾਛੇ ਬਚਰੇ ਸਰਿਆ ਤਿਨ ਕਮਨ ਖਲਾਵੈ ਕਮਨ ਚੁਕਾਵੈ ਮਨ ਮੈਂ ਸਿਮਰਨ ਕਰਿਆ ਊਜ ਦਾਣਾ ਪਾਏ ਚੁੰਜ ਵਿੱਚ ਤੇ ਪੇਟ ਤੇ ਅਸਰ ਖੁਰਾਕ ਮਿਲ ਜਾਏ ਬੱਚੇ ਨੂੰ ਜੇ ਕੂਜ ਦਾ ਧਿਆਨ ਤੇ ਸਿਮਰਨ ਬੱਚੇ ਦੀ ਪਰਵਰਿਸ਼ ਕਰਦਾ ਜਦੋਂ ਸਿੱਖ ਤੇ ਗੁਰੂ ਦਾ ਧਿਆਨ ਜੁੜੇਗਾ ਕਿ ਸਿੱਖ ਤੇ ਉਹ ਰਹਿਮਤ ਹੋਵੇਗੀ ਨਹੀਂ ਮੈਨੂੰ ਗੱਲ ਬੜੀ ਸੋਹਣੀ ਉਹਦੀ ਲੱਗੀ ਕਈ ਗੱਲਾਂ ਦੇਖੋ ਰਜਨੀਸ਼ ਦੀਆਂ ਬੜੀਆਂ ਲੋਕਾਂ ਪੜੀਆਂ ਸੁਣੀਆਂ ਇਹ ਗੱਲ ਉਹਨੇ ਭਾਵੇਂ ਮਨੋਕਲਪਿਤ ਗੱਲ ਬਣਾਈ ਮੈਂ ਸਿਰਫ ਜਿਹੜੀ ਅਰਜ਼ ਕਰਨੀ ਇਸ ਕਰਕੇ ਪਹਿਲਾਂ ਅਰਜ਼ ਕਰ ਦਿੱਤੀ ਉਹਨੇ ਗੱਲ ਕਹੀ ਉਹ ਕਹਿੰਦਾ ਵੀ ਚਰਚ ਵਿੱਚ ਰੋਜ਼ ਜਾ ਕੇ ਕਹਿੰਦੇ ਸਨ ਈਸ਼ਾ ਨੂੰ ਕਿ ਦਰਸ਼ਨ ਦੇ ਪ੍ਰੇਰ ਕਰਨੀ ਹੈ ਐਤਵਾਰ ਤੋਂ ਦਰਸ਼ਨ ਦੇ ਬੜਾ ਰੋਣਾ ਕੋ ਲਾਣਾ ਕਹਿੰਦੇ ਨੇ ਇੱਕ ਦਿਨ ਉਹ ਆ ਗਿਆ ਉਹ ਜਦੋਂ ਲੋਕ ਪ੍ਰੇਰ ਕਰਕੇ ਬਾਹਰ ਨਿਕਲੇ ਤੇ ਈਸਾ ਸਾਹਮਣੇ ਖਲੋਤੇ ਉਹਨੇ ਕਹਿਣ ਲੱਗੇ ਵੀ ਆਓ ਤੁਸੀਂ ਰੋਜ਼ ਪੁਕਾਰਦੇ ਸੀ ਦਰਸ਼ਨਾਂ ਲਈ ਮੈਂ ਆ ਗਿਆ ਕਹਿੰਦੇ ਨੇ ਲੋਕਾਂ ਜੋ ਕਹਿੰਦੇ ਨੇ ਅਸਲ ਵਿੱਚ ਉਹਨਾਂ ਦਾ ਅੰਦਰ ਮੰਨਣ ਨੂੰ ਤਿਆਰ ਨਹੀਂ ਕਿ ਕੀ ਇਹ ਮੇਰੇ ਨਾਲ ਘਟਨਾ ਵਾਪਰ ਸਕਦੀ ਹੈ ਜ਼ਬਾਨੀ ਕਲਾਮੀ ਕਹਿਣ ਲੱਗਾ ਕਿਸੇ ਨੇ ਪੱਥਰ ਕਿਸੇ ਨੇ ਸੋਟਾ ਕਿਸੇ ਨੇ ਜੁੱਤੀ ਚੁੱਕੀ ਕਿ ਤੂੰ ਈਸਾ ਹੋ ਸਕਦਾ ਉਹ ਜਿਉਂ ਮਾਰਨ ਲੱਗੇ ਕਿਸੇ ਨੇ ਦੌੜ ਕੇ ਰੁੱਕ ਸੀ ਬੜਾ ਉੱਚਾ ਟਰੀ ਤੇ ਚੜ ਗਿਆ ਈਸਾ ਇੰਨੇ ਚਿਰ ਨੂੰ ਪਾਦਰੀ ਨਿਕਲਿਆ ਸਿਰਫ ਸਮਝਾਉਣ ਲਈ ਪਾਦਰੀ ਨੂੰ ਕਹਿੰਦਾ ਘੱਟੋ ਘੱਟ ਇਹ ਰੋਜ਼ ਮੇਰੇ ਕੋਲ ਰਹਿੰਦਾ ਬੰਦਾ ਇਹਨੂੰ ਤਾਂ ਪਤਾ ਮੈਂ ਕੌਣ ਉੱਤੋਂ ਆਵਾਜ਼ ਰੁੱਖ ਤੋਂ ਦੇ ਕੇ ਕਹਿੰਦਾ ਇਹਨਾਂ ਨੂੰ ਸਮਝਾ ਰੋਜ਼ ਤਾਂ ਆਵਾਜ਼ਾਂ ਤੇ ਦਿੰਦੇ ਸਨ ਦਰਸ਼ਨ ਦੇ ਦਰਸ਼ਨ ਦੇ ਅੱਜ ਜੇ ਮੈਂ ਆ ਗਿਆ ਤੇ ਮੈਨੂੰ ਮਾਰਨ ਲੱਗੇ ਨੇ ਪਾਦਰੀ ਸਮਝ ਗਿਆ ਲੋਕਾਂ ਨੂੰ ਕਹਿੰਦੇ ਛੱਡੋ ਇਹ ਤਾਂ ਕਮਲਾ ਜੀ ਇਹ ਸਦਾਈਏ ਰੋਜ਼ੇ ਤੇ ਤੁਰਿਆ ਫਿਰਦਾ ਤੁਸੀਂ ਕੀ ਲੈਣਾ ਇਹਦੇ ਤੋਂ ਆਪਣੇ ਘਰਾਂ 'ਚ ਜਾਓ ਕੀਮਤੀ ਸਮਾਂ ਹੈ ਛੁੱਟੀ ਵਾਲਾ ਦੇਣੇ ਕਿਉਂ ਆਪਣਾ ਇਹਦੇ ਤੇ ਖਰਚ ਪੈ ਕਰਦੇ ਹੋ ਜਦੋਂ ਸਾਰੇ ਚਲੇ ਗਏ ਕਹਿ ਲੱਗੇ ਈਸਾ ਥੱਲੇ ਉਤਰਿਆ ਕਹਿੰਦਾ ਤੈਨੂੰ ਮੇਰਾ ਪਤਾ ਨਹੀਂ ਮੈਂ ਕੌਣ ਹਾਂ ਪਾਦਰੀ ਚਰਨਾਂ 'ਤੇ ਡੇਕ ਕੇ ਕਹਿੰਦਾ ਮੈਨੂੰ ਤੇ ਪਤਾ ਪਰ ਜਿਹੜੇ ਤੈਨੂੰ ਰੋਜ਼ ਪੁਕਾਰਦੇ ਨੇ ਉਹਨਾਂ ਨੂੰ ਨਹੀਂ ਪਤਾ ਵੀ ਤੂੰ ਆ ਵੀ ਸਕਦਾ ਇਹ ਘਟਨਾ ਵਾਪਰ ਵੀ ਸਕਦੀ ਉਹ ਕਹਿਣ ਲੱਗਾ ਵੀ ਫਿਰ ਕਾਰਨ ਕਿਵੇਂ ਲੱਗ ਗਿਆ ਸਾਰਾ ਦਿਨ ਕੰਮ ਧੰਦੇ ਕਰਨੇ ਫਿਰ ਉਹਨਾਂ ਨੇ ਪੂਰਾ ਸ਼ਬਦ ਕੇਵਲ ਇਹਦੀ ਵਿਆਖਿਆ ਕੀਤੀ ਮਨ ਰਾਮ ਨਾਮਾ ਬੇਦੀਅਲੇ ਮਨ ਬੇਦਿਆ ਚਰਨਾਰ ਬਿੰਦ ਮਨ ਰਾਮ ਨਾਮਾ ਬੇਦੀਅਲੇ ਕਹਿੰਦੇ ਨੇ ਮੇਰਾ ਮਨ ਵਿਨਿਆ ਗਿਆ ਈ ਕਿਵੇਂ ਜੈਸੇ ਕਣਕ ਕਲਾ ਚਿਤ ਮਾਂਡੀਅਲੇ ਜਿਵੇਂ ਸੋਨਾ ਘੜਨ ਵਾਲਾ ਸੋਨੇ ਵਿੱਚ ਵੀ ਚਿੱਤ ਰੱਖਦਾ ਹੈ ਤੇ ਗ੍ਰਾਹਕਾਂ ਨਾਲ ਵੀ ਗੱਲਾਂ ਕਰਦਾ ਮੇਰਾ ਅੰਦਰ ਵਿਨਿਆ ਹੋਇਆ ਪੂਰਾ ਸ਼ਬਦ ਕਦੀ ਪੜ੍ਹਿਓ ਸਾਹਿਬ ਕਹਿਣ ਲੱਗੇ ਆਨੀ ਲੈ ਕਾਗਦ ਕਾਟੀ ਲੈ ਬੂਡੀ ਆਕਾਸ਼ ਮਧੇ ਭਰਵੀ ਅਲੇ ਪੰਜ ਜਨਾ ਸੋ ਬਾਤ ਬਤੋਵਾ ਚੀਤ ਸੋ ਡੋਰੀ ਰਾਖੀ ਅਲੇ ਮਨ ਰਾਮ ਨਾਮਾ ਬੇਦੀ ਅਲੇ ਜੈ ਕਣਕ ਕਲਾ ਚਿਤ ਮਾਂਡੀ ਅਲੇ ਕਹਿਣ ਲੱਗੇ ਆਨੀ ਲੈ ਕੁੰਭ ਭਰਾਈ ਲੈ ਉਦਕ ਰਾਜ ਕੁਵਾਰ ਪੁਰੰਦਰੀਏ ਹੱਥ ਵਿਨੋਦ ਬਿਨਾ ਵਿਚਾਰ ਕਰਤੀ ਹੈ ਚੀਤ ਸੋ ਗਾਗਰ ਰਾਖੀ ਅਲੇ ਮੰਦਰ ਇੱਕ ਦੁਆਰ ਦਾ ਜਾਕਾ ਗਊ ਚਰਾਵਣ ਛਾਦੀ ਅਲੇ ਪੰਜ ਕੋਸ ਪਰ ਜੋ ਗਊ ਚਰਾਵਤ ਚੀਤ ਸੋ ਬਛੜਾ ਰਾਖੀ ਅਲੇ ਕਹਿਤ ਨਾਮ ਜੋ ਸੁਣੋ ਤਰਲੋਚਨ ਬਾਲਕ ਪਾਲਨ ਕੋਟੀ ਅਲੇ ਅੰਤਰ ਬਾਹਰ ਕਾਜ ਵਿਰੋਧੀ ਚੀਤ ਸੋ ਬਾਲਕ ਰਾਖੀ ਅਲੇ ਸਾਹਿਬ ਧੰਨ ਗੁਰੂ ਅਮਰਦਾਸ ਦੀ ਸਿਫਤ ਕਰਦੇ ਆ ਕਿਵੇਂ ਮਨ ਮਿਨਿਆ ਜਾਏ ਭੱਟਾਂ ਨੇ ਇੱਕ ਬਚਨ ਕਿਹਾ ਕਹਿਣ ਲੱਗੇ ਤੈ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾੜਿਓ ਪੋਕ ਤੁਖਾਰ ਨਾ ਵਿਆਪੀ ਕੰਠ ਮਿਲਿਆ ਹਰ ਨਾਮ ਮਨ ਬੇਦਿਆ ਚਰਨਾਰ ਬਿੰਦ ਤੈ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ ਨੈਣ ਬੈਣ ਮੋਏ ਇੱਕ ਇੱਕ ਦੋ ਠਾਏ ਨਾ ਜਾਣਿਓ ਸੁਪਨ ਇੱਕ ਪ੍ਰਤੱਖ ਇੱਕ ਇੱਕ ਸਮੈ ਲੀਣੋ ਤੀਸ ਇੱਕ ਅਰ ਪੰਚ ਸਿੱਧ ਤੈ ਤੀਸ ਨਾ ਖੀਣੋ ਇੱਕੋ ਜੇ ਲਾਖ ਲੱਖੋਂ ਅਲੱਖ ਹੈ ਇੱਕ ਇੱਕ ਕਰ ਵਰਣਿਓ ਗੁਰੂ ਅਮਰਦਾਸ ਜਾਲਕ ਭਣੈ ਤੂੰ ਇੱਕ ਲੋੜੈ ਇੱਕ ਮੰਨਿਓ ਮਨ ਬੇਦਿਆ ਚਰਨਾਰ ਬਿੰਦ ਨਦੀ ਤਰੰਦੜੀ ਮਹਿੰਡਾ ਖੋਜ ਨਾ ਖੁੰਭੈ ਧੰਨ ਗੁਰੂ ਗ੍ਰੰਥ ਸਾਹਿਬ ਕਹਿਣ ਲੱਗੇ ਨਦੀ ਭਰ ਕੇ ਲੱਗਦੀ ਪਈ ਏ ਪਰ ਮੇਰੇ ਪੈਰ ਹੁਣ ਵਕਾਰਾਂ ਦੀ ਨਦੀ ਵਿੱਚ ਖੁੱਭਦੇ ਨਹੀਂ ਕਿਉਂ ਮਨ ਬੇਦਿਆ ਚਰਨਾਰ ਬਿੰਦ ਮੰਝ ਮੁਹੱਬਤ ਤੇਰੀ ਮੇਰੇ ਸਿਰ ਦੇ ਵਿੱਚ ਹੁਣ ਕੇਵਲ ਤੇਰਾ ਹੀ ਪਿਆਰ ਹੈ ਮੰਝ ਮੁਹੱਬਤ ਤੇਰੀ ਤੋਸ਼ਾ ਚਰਨੀ ਮਹਿੰਦਾ ਕੀੜਾ ਕੀਤਮ ਮਨ ਬੇਦਿਆ ਚਰਨਾਰ ਬਿੰਦ ਮੇਰਾ ਕਿਰਦਾ ਕੀਤਾ ਗਿਆ ਹਰ ਨਾਨਕ ਤੁਲਹਾ ਬੇੜੀ ਕਹਿੰਦੇ ਨੇ ਤੇਰਾ ਨਾਮ ਹੀ ਤੇ ਜਹਾਜ਼ ਬਣ ਗਏ ਹਜ਼ੂਰ ਕਹਿਣ ਲੱਗੇ ਕੋਕ ਤੁਖਾਰ ਨਾ ਵਿਆ ਪਈ ਕੰਠ ਮਿਲਿਆ ਹਰ ਨਾਮ ਮਨ ਬੇਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਹ ਕਹਿੰਦੇ ਨੇ ਦਰਸ਼ਨ ਦੀ ਪਿਆਸ ਸਵਾਸ ਸਵਾਸ ਅਸਲ ਵਿੱਚ ਜਿਹੜਾ ਸਵਾਸ ਹੈ ਨਾ ਇਹ ਵੀ ਬੜੇ ਅੰਦਰ ਦੀ ਇਕਾਗਰਤਾ ਦੀ ਖੇਡ ਕੱਲ ਵੀ ਇੱਕ ਅਰਜ਼ ਕੀਤੀ ਸੀ ਸਰੀਰ ਦਾ ਜਿਹੜੀ ਬਣਤਰ ਹੈ ਉਹ ਸਹਾਇਕ ਹੁੰਦੀ ਹੈ ਇਕਾਗਰਤਾ ਦੇ ਲਈ ਜਦੋਂ ਕੋਈ ਸਿਮਰਨ ਕਰਨ ਵਾਲਾ ਆਪਣੇ ਗਹਿਰੇ ਸਵਾਸ ਲੈ ਰੀੜ ਦੀ ਹੱਡੀ ਸਿੱਧੀ ਕਰਕੇ ਬਹਿ ਕੇ ਨੇਤਰ ਬੰਦ ਕਰਕੇ ਜਦੋਂ ਸਵਾਸਾਂ ਦਾ ਧਿਆਨ ਰੱਖ ਕੇ ਜਪਦਾ
ਤੇ ਸਾਹਿਬ ਕਹਿੰਦੇ ਨੇ ਉਹਦੇ ਅੰਦਰ ਰਹਿਮਤ ਵਰਸਦੀ। ਹਜ਼ੂਰ ਕਹਿਣ ਲੱਗੇ ਵੀ ਮੇਰੇ ਸਾਹ ਸਾਹ ਦੇ ਅੰਦਰ ਤੇਰੇ ਦਰਸ਼ਨਾਂ ਦੀ ਤਾਂਘ ਹੈ, ਦਰਸ਼ਨ ਲੱਗਣਾ ਸਾਹ। ਸਾਹਿਬ ਕਹਿਣ ਲੱਗੇ ਫਿਰ ਅੱਗੇ ਬਚਨ ਕਰਦੇ ਨੇ, ਓਟ ਗੋਬਿੰਦ ਗੋਪਾਲ ਰਾਏ, ਜਿੱਦਾਂ ਦਾ ਮਨ ਵਿੰਨਿਆ ਜਾਏ ਉਹਨਾਂ ਨੇ ਓਟ ਗੋਬਿੰਦ ਵਾਹਿਗੁਰੂ ਦੀ ਲਈ ਧਰਤੀ ਦੀ ਪਾਲਣਾ ਕਰਨ ਵਾਲੇ ਦੀ ਰਹੀ। ਤਿੰਨ ਸ਼ਬਦ ਨੇ ਓਟ ਗੋਬਿੰਦ ਗੋਪਾਲ ਰਾਏ, ਇੱਕੋ ਲਖਾਇਕ ਨੇ। ਗੋਬਿੰਦ ਦਰ ਤੇ ਧਰਤੀ ਨੂੰ ਆਸਰਾ ਦੇਣ ਵਾਲਾ, ਗੋਪਾਲ ਦਰ ਤੇ ਜੀਵਾਂ ਦੀ ਪਾਲਣਾ ਕਰਨ ਵਾਲਾ, ਰਾਏ ਜਿਹੜਾ ਸ਼ਬਦ ਹੈ ਇਹਦਾ ਅਰਥ ਹੈ ਰਾਜਾ। ਕਹਿਣ ਲੱਗੇ ਓਟ ਗੋਬਿੰਦ ਗੋਪਾਲ ਰਾਏ ਸੇਵਾ ਸਵਾਮੀ ਲਾਭ, ਉਹਨਾਂ ਦੀ ਜ਼ਿੰਦਗੀ ਵਿੱਚ ਕੇਵਲ ਇੱਕੋ ਲਾਭ ਹੈ ਕਿ ਆਪਣੇ ਗੁਰੂ ਆਪਣੇ ਮਾਲਕ ਦੀ ਸੇਵਾ ਕਰਨੀ। ਜਿਹਦਾ ਮਨ ਵਿੰਨਿਆ ਹੈ ਨਾ ਉਹ ਕੇਵਲ ਸੇਵਾ ਦਾ ਲਾਹਾ ਲੈਂਦਾ ਤੇ ਕਿਸੇ ਤਰੀਕੇ ਨਾਲ ਵੀ ਉਹ ਸੇਵਾ ਕਰ ਲੈ। ਸਾਹਿਬ ਧੰਨ ਗੁਰੂ ਅਰਜਨ ਸਾਹਿਬ ਨੇ ਇਹ ਬਚਨ ਕਿਹਾ ਸੀ ਸਹਿਸਕ੍ਰਿਤੀ ਅੰਦਰ। ਕਹਿਣ ਲੱਗੇ ਸੇਵਾ ਬੜੀ ਰਹਿਮਤ ਕਰਦੀ, ਪਾਸ਼ਨ ਕਰੋਤ ਅਗਰਨੀ ਵੈ, ਪਿੱਛੇ ਰਹਿਣ ਵਾਲੇ ਆਗੂ ਬਣ ਜਾਂਦੇ ਨੇ। ਨਿਰਾਸੰਗ ਆਸ ਪੂਰਨ ਹੈ, ਜਿਨ੍ਹਾਂ ਦੀ ਕਿਤੇ ਆਸ ਨਾ ਪੂਰੀ ਹੋਵੇ ਸੇਵਾ ਕਰਨ ਵਾਲਿਆਂ ਦੀਆਂ ਆਸਾਂ ਪੂਰੀਆਂ ਹੁੰਦੀਆਂ ਨੇ। ਪਾਸ਼ਨ ਕਰੋਤ ਅਗਰਨ ਵੈ, ਨਿਰਾਸੰਗ ਆਸ ਪੂਰਨ ਹੈ, ਨਿਰਧਨ ਭੈਂਗ ਧਨਵੰਤ ਹੈ, ਰੋਗੀਆਂ ਰੋਗ ਖੰਡਣਾ। ਜਿਸ ਬੰਦੇ ਨੂੰ ਇੱਕ ਕੌਡੀ ਵੀ ਨਸੀਬ ਨਾ ਹੋਵੇ ਉਹਨੂੰ ਸੇਵਾ ਪਾਤਸ਼ਾਹੀ ਦੇ ਦਿੰਦੀ ਹੈ। ਤੇ ਗੁਰਮੁਖਾਂ ਜਿਸ ਬੰਦੇ ਨੂੰ ਰੋਗ ਲੱਗ ਜਾਏ ਗੁਰੂ ਕਿਰਪਾ ਕਰੇ ਸੇਵਾ ਨਾਲ ਉਹਦਾ ਰੋਗ ਵੀ ਕੱਟਿਆ ਜਾਂਦੇ। ਕਹਿਣ ਲੱਗੇ ਰੋਗੀਆਂ ਨੂੰ ਰੋਗ ਖੰਡਣਾ। ਭਗਤਿਨ ਭਗਤ ਦਾਨੰਦ, ਜਿਹੜਾ ਕਹਿੰਦਾ ਮੈਨੂੰ ਕੇਵਲ ਭਗਤੀ ਚਾਹੀਦੀ, ਸੇਵਾ ਕਰਕੇ ਭਗਤੀ ਮਿਲ ਜਾਂਦੀ ਹੈ। ਰਾਮ ਨਾਮ ਗੁਣ ਕੀਰਤਨੈ, ਪਾਰ ਬ੍ਰਹਮ ਪੁਰਖ ਦਾ ਤਾਰ ਜਾਇਆ ਲੈ, ਨਾਨਕ ਗੁਰ ਸੇਵਾ ਕਿੰਨਾ ਲੱਭਿਆ ਤੇ, ਕਿਹੜੀ ਚੀਜ਼ ਜਿਹੜੀ ਗੁਰੂ ਕੀ ਸੇਵਾ ਵਿੱਚੋਂ ਨਹੀਂ ਲੱਭਦੀ। ਸਾਹਿਬ ਕਹਿਣ ਲੱਗੇ ਓਟ ਗੋਬਿੰਦ ਗੋਪਾਲ ਰਾਏ ਸੇਵਾ ਸਵਾਮੀ ਲਾਹੋ। ਤੇ ਫਿਰ ਅਗਲੀ ਬਖਸ਼ਿਸ਼ ਹੋਈ ਕਿ ਜਦੋਂ ਸਾਈਂ ਦੀ ਸੇਵਾ ਕੀਤੀ, ਹਜ਼ੂਰ ਕਹਿਣ ਲੱਗੇ ਵਿਖਿਆ ਪੋ ਨਾ ਸਕੀ, ਵਿਖਿਆ ਦਰ ਇੱਥੇ ਮਾਇਆ। ਕਹਿੰਦੇ ਮਾਇਆ ਦੀ ਪਕੜ ਫਿਰ ਉਹਨਾਂ ਨੂੰ ਪੋਂਦੀ ਨਹੀਂ, ਮਾਇਆ ਆਪਣਾ ਅਸਰ ਉਹਨਾਂ ਤੇ ਕਰਦੀ ਨਹੀਂ, ਰਹਿੰਦੇ ਵੀ ਮਾਇਆ ਵਿੱਚ ਨੇ ਤੇ ਮਾਇਆ ਉਹਨਾਂ ਦਾ ਕੁਝ ਵਿਗਾੜਦੀ ਵੀ ਕਿਉਂ। ਤਿਨਕਾ ਖਾਧਾ ਪੈਂਦਾ ਮਾਇਆ ਸਭ ਪਵਿੱਤ ਹੈ ਜੋ ਨਾਮ ਹਰ ਰਾਤੇ, ਜਿਹੜੇ ਸਾਈਂ ਦੇ ਰੰਗ ਵਿੱਚ ਰੰਗੇ ਗਏ। ਸਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਵਿਖਿਆ ਪੋ ਨਾ ਸਕੀ, ਮਿਲ ਸਾਧੂ ਗੁਣ ਗਾ, ਸਾਧੂ ਗੁਰੂ ਨਾਲ ਮਿਲ ਕੇ ਉਹ ਪਰਮੇਸ਼ਵਰ ਦੇ ਗੁਣ ਗਾਇਨ ਕਰਦੇ ਨੇ। ਫਿਰ ਅਗਲੀ ਕਿਰਪਾ ਹੋ ਗਈ, ਜਹਿ ਤੇ ਉਪਜੀ ਤਹਿ ਮਿਲੀ, ਜਿਵੇਂ ਇੱਕ ਪਾਣੀ ਦੀ ਬੂੰਦ ਸਮੁੰਦਰ ਵਿੱਚੋਂ ਉੱਠਦੀ ਹੈ, ਭਾਪ ਬਣ ਕੇ ਉੱਡੀ, ਬੱਦਲ ਬਣ ਕੇ ਪਹਾੜ ਤੇ ਵਰਸੀ, ਪਰਤ ਕੇ ਉਸ ਬੂੰਦ ਨੇ ਸਫ਼ਰ ਕੀਤਾ ਤੇ ਓਨੀ ਦੇਰ ਤੱਕ ਉਹਨੂੰ ਟਿਕਾ ਨਹੀਂ ਜਿੰਨੀ ਦੇਰ ਤੱਕ ਸ਼ੌ ਸਾਗਰ ਵਿੱਚ ਮਿਲ ਨਾ ਗਈ। ਕਹਿੰਦੇ ਜਿੱਥੋਂ ਇਹ ਜੀਵ ਆਤਮਾ ਪੈਦਾ ਹੋਈ ਸੀ ਮੇਰੇ ਮਾਲਕ ਦੀ ਕਿਰਪਾ ਹੋਈ ਉਹਦੇ ਵਿੱਚ ਸਮਾ ਗਈ, ਜੇ ਤੇ ਉਪਜੀ ਤੈ ਮਿਲੀ। ਜਿਵੇਂ ਸਾਹਿਬ ਕਹਿਣ ਲੱਗੇ ਅੰਮ੍ਰਿਤ ਬਚਨ ਆਪਾਂ ਪੜ੍ਹਨੇ ਹਨ, ਸੂਰਜ ਕਿਰਨ ਮਿਲੇ, ਜਲ ਕਾ ਜਲ ਕੂਵਾ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਜੇ ਤੇ ਉਪਜੀ ਤੈ ਮਿਲੀ। ਪਰ ਕਿਵੇਂ ਮਿਲੀ? ਸੱਚੀ ਪ੍ਰੀਤ ਸਮਾਓ, ਮਾਲਕ ਨੂੰ ਸੱਚੀ ਪ੍ਰੀਤ ਸੱਚਾ ਪਿਆਰ ਕਰਕੇ ਉਹਦੇ ਚਰਨਾਂ ਵਿੱਚ ਓਤ ਓਤ ਹੋ ਗਏ। ਸਾਹਿਬ ਕਹਿ ਲੱਗੇ ਕਰ ਗਹਿ ਲੀਨੀ ਪਾਰ ਬ੍ਰਹਮ। ਹੁਣ ਇਹ ਜਿਹੜਾ ਮਿਲਾਪ ਸੀ ਵਕਤੀ ਨਹੀਂ, ਸ਼ਬਦ ਆਇਆ ਕਰ, ਕਰ ਦਰ ਤੇ ਹੱਥ, ਗਹਿ ਦਰ ਤੇ ਪਕੜ ਕੇ। ਕਹਿੰਦੇ ਜਿੰਨਾ ਜੀਵ ਇਸਤਰੀਆਂ ਨੂੰ ਮੇਰੇ ਮਾਲਕ ਨੇ ਹੱਥ ਪਕੜ ਕੇ ਆਪਣੇ ਵੱਲ ਖਿੱਚਿਆ, ਕਰ ਗਹਿ ਲੀਨੀ ਪਾਰ ਬ੍ਰਹਮ, ਬੌੜ ਨਾ ਵਿਛੜੀਆਂ, ਉਹਨਾਂ ਦਾ ਵਿਛੋੜਾ ਪਰਤ ਕੇ ਕਦੀ ਪੈਂਦਾ ਨਹੀਂ। ਤੇ ਆਪਾਂ ਫਿਰ ਕਹਾਂਗੇ ਜੀ ਜੇ ਵਿਛੋੜਾ ਨਹੀਂ ਪੈਂਦਾ ਤੇ ਆ ਜਪਣ ਵਾਲੇ ਕਿਵੇਂ ਇੱਥੇ ਆ ਜਾਂਦੇ ਨੇ? ਕੀ ਇਹ ਵਿਛੋੜਾ ਨਹੀਂ? ਬੜੇ ਸੋਹਣੇ ਸਾਹਿਬ ਧੰਨ ਗੁਰੂ ਅਰਜਨ ਸਾਹਿਬ ਨੇ ਬਚਨ ਕੀਤੇ। ਕਹਿਣ ਲੱਗੇ ਆਉਣ ਆਉਣ ਵਿੱਚ ਬੜਾ ਫਰਕ ਹੈ, ਇੱਕ ਕਰਮ ਭੋਗਣ ਆਉਂਦਾ ਤੇ ਇੱਕ ਕਰਮ ਬੰਧੇ ਹੋਏ ਜੀਆਂ ਦਾ ਛੁਟਕਾਰਾ ਕਰਨ ਵਾਸਤੇ ਆਉਂਦਾ। ਹਸਪਤਾਲ ਵੀ ਸਾਰੇ ਰੋਗੀ ਥੋੜ੍ਹਾ ਜਾਂਦੇ, ਰੋਗੀ ਜਾਂਦੇ ਨੇ। ਜਿਸ ਐਮਰਜੈਂਸੀ ਕਮਰੇ ਵਿੱਚ ਇੱਕ ਕੁਰਲਾਤ ਪਾਉਂਦਾ ਰੋਗੀ ਜਾਂਦਾ, ਉਸੇ ਦਰਵਾਜ਼ੇ ਵਿੱਚ ਇੱਕ ਡਾਕਟਰ ਵੀ ਜਾਂਦਾ। ਹੁਣ ਡਾਕਟਰ ਕੋਈ ਰੋਗੀ ਹੈ? ਆਪਾਂ ਕਹਾਂਗੇ ਵੀ ਹਸਪਤਾਲ ਵਿੱਚ ਡਾਕਟਰ ਗਿਆ ਵੀ ਰੋਗੀ ਨਹੀਂ, ਇੱਕ ਸਰੀਰ ਦੇ ਰੋਗ ਦੀ ਨਿਵਿਰਤੀ ਕਰਨ ਵਾਲਾ ਵੈਦ ਵੀ ਉੱਥੇ ਪਹੁੰਚਦਾ। ਕਰਮਾਂ ਦੇ ਬੱਧੇ ਜੀਵ ਹੁੰਦੇ ਨੇ ਤੇ ਕਰਨੀ ਵਾਲੇ ਕਰਮਾਂ ਤੋਂ ਛੁਟਕਾਰਾ ਕਰਾ ਕੇ ਸਾਈਂ ਦੇ ਚਰਨਾਂ ਵੀ ਜੋੜਨ ਲਈ ਹੁੰਦੇ ਨੇ। ਸਾਹਿਬ ਨੇ ਤਾਂ ਹੀ ਬਚਨ ਕਿਹਾ, ਕਹਿਣ ਲੱਗੇ ਜੋ ਜਾਣੈ ਇਸ ਸਦਾ ਸੁੱਖ ਹੋਏ। आप मिलाए लय प्रभ सोए ओ धनवंत कुलवंत पतवंत जीवन मुक्त जिस हृदय भगवंत धन 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 जन आया जिस प्रसाद सब जगत तराया जन आमन का यह है स्वभाव साडा स्वभाव तो हो सकता है कि किरत कर्म के विचरे पर कह लगे जन आमन का यह है स्वभाव जन कह संघ चित आवे नाओ आप मुकत उन्हों कोई रोग नहीं हो उदे ते कोई बंधन नहीं जे जेल में सिक्ख्या देण जा रहा कैदी नूं ते कह लिया भलिया जे तू ए गुनाह कीता ते तेनू हथ कड़ियां लगियां ने बाहर निकल के जे चंगा जीवन जीए ते हथ कड़ियां टुट जा कहन लगे प्यारिया जन आवन का ए सवाओ जन कै संगचित आवे नाओ आप मुक्त मुक्त करे संसार नानक तिस जन को सदा नमस्कार को आया होया भी जुड़े है विछड़िया नहीं सब कह लगे कर गया लीनी पार ब्रह्म बौड़ ना विछड़िया बार जाऊं लख बेरिया साहब कह लगे मैं लखा वारी अपने सज्जन तो अपने साई तो कुर्बान जावा हर सज्जन आवम आवाह जेड़ा अपहुंच है जिदे तक सादी पहुंच नहीं ओदे तो वारने बलहारने जावा फिर साहब कहंदे ने एक काम कर जे तू कमाई नहीं कर सकदा समर्पित ता हो जा शर्म पाई नारायण है शर्म दर्थ इत्थे लज्जे है पई दर्थ हुंदा डिग पैना कहने जेड़े ओदे दर से डिग पै ओनू लज्जा आउंदी है ओ आपने दर से डिगिया नू कृपा करके रख लैंदा है हां डिगी मालक दे दर से आम संसारी बंदे दे दे ने भाई वीर सिंह ने ता ही किया से उन्हें एक वचन किया कहन लगे दर ठठियां दे गुणा दी कदर ना पैंदी यार कहिंदा मित्रा किसे बंदे दे दर से डिगे ना जिन्ना मर्जी गुणवान होवे तेरी रत्ती कीमत नहीं हो पैंदी गल पै फुलहार दी पाखे पासे ना महकार फुल हो ही चंगा लगता जिहड़ा टाणी ना लगा है पर जे किते तोड़ के गले का हार बना है दो घड़िया बाद उहदी महक भी जाती रही गल पै फुल दी की महक जे टसना ही ते साई दे दर ते टठी ते फिर एक बेनती करी मेरे मालक फिरत फिरत प्रभ आया परया तौ शरणाए नानक की प्रभ बेनती अपनी भगती लाए जे टसनी ते बेनती करी मेरे राम ए नीच कर्म हर मेरे गुरवंता हर हर दयाल कर कृपा बख्श अवगन सा मेरे शर्म पाई नारायण है नानक दर पईना जेड़े ओदे दर ते डिग पै ते डिग के जिन्ना क्या मालक दर मानदे ठाडे दरबार तुझ बिन सुरत करे को मेरी दर्शन दीजे खोल के बाहर सब कह लगे डिगिया मुया दी ओ लाज रख दे ते हजूर कह लगे फिर जेड़े डिग पै जिन्ना ते रब दी रहमत हो जाए पोक सुहदा सरब सुख पोक दा महीना ओदे लई सुखा वाला हर सुख ओदे कोल जिस बख्शे वे परवाह जिन्हों मेरा वे परवाह वैगुरु बख्श दे ते बख्शदा ओनू जे जेड़ा दर ते टै पै डिगण दा मतलब ही ए वे अपना आप समर्पित कर दे एक दिन गुरमुखां नाल बैठिया विचार चली एक सूफी दे जीवन विच बड़ी सोहनी घटना आई कहिंदे कोई ज्ञानवान चर्चा पै कर ते आपां सबनू पता है भी तोता जेड़ा ओह भी बोलदा है जी आया नू बोलदा राम राम बोलदा कहिंदे ओह तोता इन्ना कुछ सिखाया सी कि पिंजरे विच बैठा होया ना जदों गोश्त होनी विच हंगारा भरदा सी गोश्ती होई पिंजरा पिंजरे विच तोता ते गोश्ती विच किसे सज्जन ने कह दिता सी फलाने दरिया दे कोल ना एक करनी वाला साधु आया ओह तोता कहिंदा मजाक विच ही कि कृपा करी जे ओह साधु फिर बंधन कट्टण वाला होना उहनूं पुछी मेरा भी बंधन कदी कट्टिया जाएगा कि नहीं मेरा पिंजरा कभी मैं मुक्त हो सकना कि नहीं उन्हें क्या चल गई तेरे बारे भी पूछ लग ते कोई आपकथ नहीं तोता बोलता सानू सब नू पता है वो तो कह लगे गया फकीर दे कोल ते फकीर उदो नहांदा पिया सी दरिया के किनारे जदों नहाए पिया तो उन्हें पूछया कह लगा तोता पूछदा सी भी मेरे बंधन कट्टे जा सकदे ने कहिंदे इन्नी गल सुनदिया शकीर सार फकीर जिहड़ा जमीन ते डिग पिया कुछ कहिंदे ने सज्जन लिखदा पानी विच डिग पिया सिर्फ इन्नी गल सुनी तोता कहिंदा मेरे बंधन कट्टे जाणगे कहिंदिया सारो जमीन ते डिग्गिया बेहोश हो गया फकीर उन्हें सोचा भी यह मैं नहीं पूछ लिया पर चुप करके आ गया तोता हुंदिया पुछदा कि मेरे बारे पुछया सी वो कहिंदा पुछना ते की पुछ के स्यापा पा लिया मैं सिर्फ इन्नी पुछया सी भी पिंजरे तो किवें मुक्ति मिलेगी वो सुनदिया सार डिग पिया जमीन ते वो ते बेहोश हो गया जदों तोते ने सुनिया एकदम वो पिंजरे विच डिग पिया तोता पिंजरे विच डिग पिया وہ سجن دسن والا کہہ بھی کام خراب ادھر گیا وہ ڈگ پیا ادھر گیا یہ ڈگ پیا وہ پھر نال دے کہندے مر گیا پنجرے چ باہر کڈو وہ پنجرا کھول کے باہر کڈیا توتا اڑ گیا کہنے لگا رمج انہیں پائی سی سجنا جی مکت ہونے مرن کی جان سیکھ لگ جی ڈگے نا تا تین چڈنا کسی نے اس طرح نہیں کسی چڈنا صاحب سچے پاتشاہ کہتے جی ترنا ہی تو ڈبن کی جا سکھ مرن کی جا سکھ جی جیڑے شبد مرو پھر جیو سد ہی تا پھر مرنا ہوئی واہگرو جی کا خالصہ واہگرو جی کی